ਵਾਹਿਗੁਰੂ ਸਾਹਿਬ ਜੀਓ। ਤੂੰ ਠਾਕਰੋ ਬੈਰਾਗਰੋ, ਮੈਂ ਜੇਹੀ ਕਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਹੋ ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਵੱਡ ਦਾਣਾ, ਕਰ ਮਿਹਰਮਤ ਸਾਈ, ਕਿਰਪਾ ਕੀ ਜੈ ਸਾ ਮਤ ਦੀ ਜੈ, ਆਠ ਪਹਿਰ ਤੁਧ ਧਿਆਈ, ਗਰਬ ਨਾ ਕੀ ਜੈ ਰੇਣ ਹੋਵੀ ਜੈ, ਤਾਂ ਗਤ ਜੀਅਰੇ ਤੇਰੀ, ਸਭ ਉਪਰ ਨਾਨਕ ਕਾ ਠਾਕੁਰ, ਮੈਂ ਜੇਹੀ ਕਣ ਚੇਰੀ ਰਾਮ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਫਲ ਗੁਣ ਮਨ, ਫਲ ਗੁਣ ਮਨ ਰਹਿਸੀ ਪ੍ਰੇਮ ਸੁਭਾਇਆ, ਅਨ ਦਿਨ ਰਹਿਸ ਭਇਆ ਆਪ ਗਵਾਇਆ। ਫਲ ਗੁਣ ਮਨ ਰਹਿਸੀ ਪ੍ਰੇਮ ਸੁਭਾਇਆ, ਅਨ ਦਿਨ ਰਹਿਸ ਭਇਆ ਆਪ ਗਵਾਇਆ, ਮਨ ਮੋਹ ਚੁਕਾਇਆ ਜਾਂ ਤਿਸ ਪਾਇਆ, ਕਰ ਕਿਰਪਾ ਘਰ ਆਓ, ਬਹੁਤੇ ਵੇਸ ਕਰੀ ਪਿਰ ਬਾਜੋ, ਮਹਿਲੀ ਲਹਾਨਾ ਥਾਉ, ਹਾਰ ਡੋਰ ਰਸ ਪਾਟ ਪਟੰਬਰ, ਫਿਰ ਲੋੜੀ ਸਿੰਗਾਰੀ, ਨਾਨਕ ਮੇਲ ਲਈ ਗੁਰ ਆਪਣੈ, ਘਰ ਬਾਰ ਪਾਇਆ ਨਾਰੀ, ਹਾਰ ਡੋਰ ਰਸ ਪਾਟ ਪਟੰਬਰ, ਫਿਰ ਲੋੜੀ ਸਿੰਗਾਰੀ, ਨਾਨਕ ਮੇਲ ਲਈ ਗੁਰ ਆਪਣੈ, ਘਰ ਵਾਰ ਪਾਇਆ ਨਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸੱਚੇ ਪਾਤਸ਼ਾਹ ਅੰਤਰਜਾਮੀ ਪਤਿਤ ਪਾਵਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਪਹੁੰਚ ਕੇ ਆਪ ਜੀ ਸਾਰੇ ਹੀ ਸਤਿਕਾਰਯੋਗ ਸਤਸੰਗੀ ਜਨੋ, ਅੱਜ ਦਾ ਜੋ ਕਿ ਆਪਾਂ ਬਾਣੀ ਬਾਰਾਂ ਮਾਹਾਂ ਗੁਰੂ ਨਾਨਕ ਸਾਹਿਬ ਜੀ ਦੀ ਆਰੰਭ ਕੀਤੀ ਸੀ, ਇਸ ਬਾਣੀ ਦਾ ਅੱਜ ਅਖੀਰਲਾ ਮਹੀਨਾ ਯਾਨੀ ਕਿ ਫੱਗਣ ਦਾ ਸੰਬੰਧ, 16 ਨੰਬਰ ਸ਼ੰਤ ਆਪ ਜੀ ਨੇ ਸਰਵਣ ਕੀਤਾ ਹੈ। ਇਹ ਮਹੀਨਾ ਅਖੀਰ 'ਤੇ ਆਉਂਦਾ ਹੈ, ਜਿਵੇਂ ਰੁੱਖ ਅਖੀਰ 'ਤੇ ਆ ਕੇ ਫਲਾਂ ਨਾਲ ਲੱਦਿਆ ਜਾਂਦਾ ਹੈ, ਭਰਿਆ ਜਾਂਦਾ ਹੈ। ਇਸ ਤਰ੍ਹਾਂ ਜਿਸ ਮਨੁੱਖ ਦੀ ਜ਼ਿੰਦਗੀ ਨੂੰ ਪਰਮਾਤਮਾ ਦੇ ਪਿਆਰ ਦੇ ਫਲ ਲੱਗੇ ਨੇ, ਉਹਦਾ ਵਰਣਨ ਹੈ, ਉਹਦੀ ਅਵਸਥਾ ਦਾ ਜ਼ਿਕਰ ਕੀਤਾ ਗਿਆ ਹੈ। ਇਹ ਵੀ ਦੱਸਿਆ ਗਿਆ ਕਿਵੇਂ ਫਲ ਲੱਗਾ ਹੈ। ਰੁੱਖ ਨੂੰ ਫਲ ਲੱਗਦੇ ਨੇ, ਫੁੱਲ ਲੱਗਦੇ ਨੇ, ਟਹਿਣੀਆਂ ਨਿਕਲਦੀਆਂ ਨੇ, ਸੁਗੰਧੀ ਆਉਂਦੀ ਹੈ, ਪੱਤੇ ਨਿਕਲਦੇ ਨੇ, ਇਹ ਸਾਰੀਆਂ ਚੀਜ਼ਾਂ ਦਿਸਣ ਵਿੱਚ ਆਉਂਦੀਆਂ ਨੇ ਜਦੋਂ ਕਿਸੇ ਰੁੱਖ ਵੱਲ ਵੇਖੀਏ। ਕਿਉਂਕਿ ਫਲ ਸ਼ਬਦ ਫੱਗਣ ਦੇ ਸੰਬੰਧ ਵਿੱਚ ਜੇ ਗੁਰੂ ਅਰਜਨ ਦੇਵ ਜੀ ਦਾ 12ਵਾਂ ਪੜ੍ਹੀਏ, ਉੱਥੇ ਵੀ ਇਹ ਸ਼ਬਦ ਹੈ, ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਜਦੋਂ ਅਸੀਂ ਕਿਸੇ ਰੁੱਖ ਵੱਲ ਦੇਖਦੇ ਹਾਂ ਉਹਨੂੰ ਫਲ ਲੱਗਾ ਹੈ, ਬੜਾ ਸੋਹਣਾ ਲੱਗਦਾ, ਬੜੇ ਸੋਹਣੇ ਉਹਦੇ ਫਲ ਲੱਗਦੇ ਨੇ। ਜਦੋਂ ਕਿਸੇ ਫੁੱਲ ਵੱਲ ਵੇਖੀਏ ਉਹ ਫੁੱਲ ਬੜਾ ਸੋਹਣਾ ਲੱਗਦਾ ਹੈ। ਜਦੋਂ ਕਿਸੇ ਵੱਡੇ ਰੁੱਖ ਦੀ ਛਾਂ ਥੱਲੇ ਬਹਿੰਦੇ ਹਾਂ, ਉਹਦੀ ਛਾਂ ਉਸਤਤ ਕਰਨ ਦੇ ਯੋਗ ਹੁੰਦੀ ਹੈ, ਪਰ ਉਸ ਫਲਾਂ ਨਾਲ ਲੱਦੇ ਹੋਏ ਰੁੱਖ ਨੂੰ ਕਦੀ ਪੁੱਛ ਕੇ ਵੇਖੋ ਤੈਨੂੰ ਫਲ ਲੱਗਾ ਕਿਵੇਂ ਹੈ। ਉਸ ਖਿੜੇ ਹੋਏ ਫੁੱਲ ਨੂੰ ਪੁੱਛ ਕੇ ਵੇਖੇ ਤੂੰ ਖਿੜਿਆ ਕਿਵੇਂ ਹੈ। ਉਸ ਸੰਘਣੀ ਛਾਂ ਵਾਲੇ ਬੋੜ ਨੂੰ ਪੁੱਛ ਕੇ ਵੇਖੋ ਤੇਰੀ ਇੰਨੀ ਸੰਘਣੀ ਛਾਂ ਕਿਉਂ ਹੈ। ਜਦੋਂ ਅਸੀਂ ਸਵਾਲ ਕਰਾਂਗੇ ਤਾਂ ਉਹਦਾ ਜਵਾਬ ਇਹਦੇ ਵਿੱਚ ਆਏਗਾ ਕਿ ਪਹਿਲਾਂ ਮੈਂ ਆਪਣੇ ਆਪ ਨੂੰ ਮਾਰਿਆ ਹੈ, ਮੈਂ ਆਪਣੇ ਆਪ ਦੀ ਮੌਤ ਕੀਤੀ ਹੈ, ਤਾਂ ਮੈਨੂੰ ਇੰਨੇ ਫਲ ਲੱਗੇ ਨੇ। ਪਹਿਲਾਂ ਮੈਂ ਬੀਜ ਸੀ, ਹਰ ਇੱਕ ਰੁੱਖ ਦੇ ਪਿੱਛੇ ਬੀਜ ਹੈ, ਪਹਿਲਾਂ ਮੈਂ ਇੱਕ ਬੀਜ ਸਾਂ, ਮੈਂ ਆਪਣੇ ਆਪ ਨੂੰ ਧਰਤੀ ਵਿੱਚ ਗਵਾ ਦਿੱਤਾ, ਧਰਤੀ ਵਿੱਚ ਲੁਕਾ ਦਿੱਤਾ, ਫਿਰ ਉਸ ਧਰਤੀ ਦੇ ਵਿੱਚ ਮੈਂ ਆਪਣਾ ਤਨ ਗਾਲਿਆ। ਤੁਸੀਂ ਵੇਖੋਗੇ ਜਦੋਂ ਬੀਜ ਉੱਗਦਾ, ਜੇ ਕਿਤੇ ਅੰਬ ਦਾ ਬੂਟਾ ਉੱਗਿਆ ਹੋਵੇ, ਛੋਟਾ ਜਿਹਾ ਉੱਗਿਆ ਹੋਵੇ, ਉਹਨੂੰ ਥੋੜ੍ਹਾ ਜਿਹਾ ਪੁੱਟ ਕੇ ਵੇਖਣਾ, ਉਸ ਅੰਬ ਦੇ ਬੂਟੇ ਦਾ ਬੀਜ ਗਲਦਾ ਹੈ, ਬੀਜ ਉਹਦਾ ਗਲ ਜਾਂਦਾ ਹੈ, ਉਹਦੇ ਜਿਹੜੇ ਬਾਹਰ ਪੱਤੇ ਨਿਕਲੇ ਨੇ ਉਸ ਬੀਜ ਦੇ ਵਿੱਚੋਂ ਆਏ ਨੇ, ਪਰ ਪਹਿਲਾਂ ਉਹਨੇ ਮੌਤ ਕਬੂਲੀ ਹੈ, ਮਰਨਾ ਕਬੂਲਿਆ ਹੈ, ਆਪਣਾ ਆਪ ਗਵਾ ਦਿੱਤਾ, ਗਲ ਗਿਆ ਵਿੱਚ ਜ਼ਮੀਨ ਦੇ, ਉਹਦਾ ਹੀ ਸਰੂਪ ਬਾਹਰ ਪ੍ਰਗਟ ਹੋਇਆ, ਤਾਂ ਉਸ ਦਾ ਜਵਾਬ ਮਿਲੇਗਾ ਮੈਂ ਮਰਨ ਲਈ ਤਿਆਰ ਹੋਇਆ, ਪਹਿਲਾਂ ਆਪਣੇ ਆਪ ਨੂੰ ਗਾਲਿਆ ਹੈ, ਆਪਣੇ ਆਪ ਨੂੰ ਮਾਰਿਆ ਹੈ, ਤਾਂ ਮੇਰੇ ਵਿੱਚੋਂ ਪੱਤੇ ਨਿਕਲੇ ਨੇ। ਇਹੀ ਹਿਸਾਬ ਸਾਡੇ ਜੀਵਨ 'ਤੇ ਲਾਗੂ ਹੁੰਦਾ ਹੈ। ਜੇ ਕੁਝ ਬਣਨਾ ਹੈ ਤਾਂ ਮਿਟਣਾ ਹੀ ਪਏਗਾ, ਹੋਰ ਕੋਈ ਰਾਹ ਨਹੀਂ ਹੈ। ਇੱਕ ਬੀਜ ਪਾ ਕੇ ਸਾਡੇ ਵਿੱਚ ਪਰਮਾਤਮਾ ਨੇ ਭੇਜਿਆ, ਅਸੀਂ ਉਹਨੂੰ ਮਰਨ ਨਹੀਂ ਦਿੰਦੇ, ਅਸੀਂ ਉਹਨੂੰ ਗਲਣ ਨਹੀਂ ਦਿੰਦੇ, ਅਸੀਂ ਉਸ ਮੈਂ ਦੇ ਬੀਜ ਨੂੰ ਜਿੰਦਾ ਰੱਖਣਾ ਚਾਹੁੰਦੇ ਹਾਂ। ਨਾ ਉਹ ਬੀਜ ਅਸੀਂ ਗੁਰੂ ਕੇ ਸ਼ਬਦ ਦੀ ਧਰਤੀ ਵਿੱਚ ਬੀਜਦੇ ਹਾਂ, ਨਾ ਉਹ ਉੱਗਦਾ ਹੈ, ਨਾ ਉਸਨੂੰ ਪੱਤੇ ਲੱਗਦੇ ਨੇ, ਨਾ ਉਹਦੇ 'ਤੇ ਬਸੰਤ ਆਉਂਦੀ ਏ, ਨਾ ਉਸ ਦਾ ਫੱਗਣ ਆਉਂਦਾ ਜਿਹਨੂੰ ਫਲ ਗੁਣ ਕਹਿ ਰਹੇ ਨੇ। ਫਲ ਵੀ ਨਹੀਂ ਉਹਨੂੰ ਲੱਗਦਾ, ਫਲ 'ਤੇ ਤਾਂ ਲੱਗੇ ਨਾ ਸਾਧ ਸੰਗਤ, ਫੱਗਣ 'ਤੇ ਤਾਂ ਆਵੇ, ਫੱਗਣ 'ਤੇ ਬਸੰਤ ਦਾ ਸ਼ਿਖਰ ਹੈ। ਫੱਗਣ ਦੇ ਦਿਨਾਂ ਵਿੱਚ ਤਾਂ ਫੁੱਲ ਚੌਵਾਂ ਪਾਸੇ ਖਿੜ ਜਾਂਦੇ ਨੇ, ਪਰ ਉਸ ਸਾਰੇ ਹੀ ਬਸੰਤ ਦੇ ਪਿੱਛੇ ਜੋ ਖਿੜਿਆ ਹੋਇਆ ਉਹਦੇ ਪਿੱਛੇ ਕਿਸੇ ਬੀਜ ਦੀ ਮੌਤ। ਮੈਂ ਇੱਕ ਦਿਨ ਜ਼ਿਕਰ ਕਰਕੇ ਅੱਗੇ ਨਿਕਲ ਗਿਆ ਸੀ, ਸ਼ਾਇਦ 10 ਦਿਨ ਪਹਿਲਾਂ, ਉਹ ਵਿਸਤਾਰ ਵਿੱਚ ਵਿਚਾਰ ਨਹੀਂ ਸੀ ਹੋ ਸਕੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਦੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇੱਕ ਸਿੱਖ ਪੁੱਛਦਾ ਹੈ ਕਿ ਮਹਾਰਾਜ, ਬਸੰਤ ਦੇ ਦਿਨ ਨੇ, ਫੱਗਣ ਦੇ ਦਿਨ ਨੇ, ਮੇਰੇ ਅੰਦਰ ਖੇੜਾ ਕਿਵੇਂ ਆਵੇ? ਕਿਉਂਕਿ ਹਰ ਇੱਕ ਮਨੁੱਖ ਚਾਹੁੰਦਾ ਮੈਂ ਖਿੜ ਜਾਵਾਂ, ਖੁਸ਼ੀ ਆਵੇ। ਸਾਰਾ ਸੰਸਾਰ ਅਸੀਂ ਕੀ ਕਿਸ ਵਾਸਤੇ ਕਰ ਰਹੇ ਹਾਂ? ਆਦਮੀ ਧਨ ਕਮਾਉਂਦਾ, ਉਹਦੇ ਪਿੱਛੇ ਵੀ ਇਹ ਖੇੜਾ ਮਿਲੇ। ਅਸੀਂ ਪਾਠ ਕਰਾਉਂਦੇ, ਉਹਦੀ ਅਰਦਾਸ ਵੀ ਆਉਂਦੀ, ਖੁਸ਼ੀ ਆਵੇ। ਕੋਈ ਪਾਠ ਕਰਦਾ, ਉਹਦੀ ਵੀ ਇਹੀ ਤਾਂ ਮੰਗ ਹੈ ਕਿ ਖੇੜਾ ਆ ਜਾਏ, ਖੁਸ਼ੀ ਆ ਜਾਏ। ਸਿੱਖ ਪੁੱਛਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ, ਮਹਾਰਾਜ ਕੀ ਮੇਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਪਤਝੜ ਬਣ ਕੇ ਖਤਮ ਹੋ ਜਾਏਗੀ? ਮੈਂ ਕਿਵੇਂ ਖਿੜਾਂ? ਗੁਰੂ ਅਰਜਨ ਦੇਵ ਜੀ ਕਹਿੰਦੇ, ਤੂੰ ਖਿੜ ਸਕਣਾ? ਸਾਹਮਣੇ ਜਾ ਰਹੇ ਸਨ, ਇੱਕ ਫੁੱਲ ਖਿੜਿਆ ਸੀ। ਕਹਿੰਦੇ, ਇਸ ਫੁੱਲ ਨੂੰ ਪੁੱਛ ਲੈ ਕਿਵੇਂ ਖਿੜੀਦਾ ਹੈ। ਇਸ ਫੁੱਲ ਨੂੰ ਪੁੱਛ, ਤੂੰ ਮੈਨੂੰ ਨਾ ਪੁੱਛ, ਇਹ ਤੈਨੂੰ ਜਵਾਬ ਦੇ ਦੇਗਾ, ਖਿੜਨ ਦੀ ਜੁਗਤ ਦੱਸ ਦੇਗਾ, ਖਿੜਨ ਦੀ ਮਰਿਆਦਾ ਦੱਸ ਦੇਗਾ, ਕਿਵੇਂ ਖਿੜੀਦਾ ਹੈ, ਇੱਕ ਇੱਕ ਚੀਜ਼ ਤੈਨੂੰ ਸਮਝਾ ਦੇਗਾ। ਜੇ ਤੂੰ ਇਹਦੇ ਕਹਿ 'ਤੇ ਲੱਗ ਗਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਗੁੰਜਾਇਸ਼ ਨਹੀਂ ਕਿ ਤੂੰ ਖਿੜਨੋਂ ਰਹਿ ਜਾਏ, ਪਰ ਇਸ ਫੁੱਲ ਨੂੰ ਪੁੱਛ, ਤੂੰ ਕਿਵੇਂ ਖਿੜਿਆ ਹੈ। ਫੁੱਲ ਨੂੰ ਪੁੱਛਿਆ ਗਿਆ, ਔਰ ਇਹ ਫਿਰ ਸ਼ਬਦ ਹੈ ਬਸੰਤ ਰਾਗ ਵਿੱਚ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਦੇਖ ਫੁੱਲ ਫੁੱਲੇ, ਉਹਨੂੰ ਜੋ ਕਹਿੰਦੇ ਨੇ, ਵੇਖ ਫੁੱਲ ਕਿਵੇਂ ਫੁੱਲੇ ਹੋਏ ਨੇ, ਦੇਖ ਫੁੱਲ ਫੁੱਲੇ। ਅਤੇ ਜਦੋਂ ਉਸ ਫੁੱਲ ਨੂੰ ਪੁੱਛਿਆ ਤੂੰ ਕਿਵੇਂ ਖਿੜਿਆ, ਉਹਨੇ ਜਵਾਬ ਦਿੱਤਾ, ਅਹੰਗ ਤਿਆਗ ਤਿਆਗੇ, ਮੈਂ ਆਪਣੇ ਬੀਜ ਦੇ ਹੰਕਾਰ ਨੂੰ ਜ਼ਮੀਨ ਵਿੱਚ ਗਾਲ ਦਿੱਤਾ ਹੈ, ਇਸ ਕਰਕੇ ਮੈਂ ਫੁੱਲ ਬਣਿਆ। ਜੇ ਤੂੰ ਵੀ ਆਪਣੀ ਜ਼ਿੰਦਗੀ ਵਿੱਚ ਖਿੜਨਾ ਚਾਹੁੰਦਾ, ਤੂੰ ਫੁੱਲ ਬਣਨਾ ਚਾਹੁੰਦਾ, ਅਤੇ ਸੱਜਣਾ ਆਪਣੇ ਹੰਕਾਰ ਨੂੰ ਗੁਰੂ ਕੇ ਸ਼ਬਦ ਦੀ, ਗੁਰਬਾਣੀ ਦੀ ਧਰਤੀ ਵਿੱਚ ਗਾਲ ਕੇ ਰੱਖ ਦੇ, ਤੇਰਾ ਵੀ ਜੀਵਨ ਖਿੜ ਜਾਏਗਾ। ਇਹ ਜੁਗਤ ਹੈ, ਤਰੀਕਾ ਹੈ। ਦੇਖ ਫੁੱਲ ਫੁੱਲੇ, ਬਸੰਤ ਰਾਗ ਦਾ ਸ਼ਬਦ ਹੈ। ਕਹਿੰਦੇ, ਇਸ ਫੁੱਲ ਵੱਲ ਵੇਖ ਜਿਹੜਾ ਖਿੜਿਆ, ਇਹਨੂੰ ਜੁਗਤ ਪੁੱਛ ਲੈ, ਇਹਨੂੰ ਤਰੀਕਾ ਪੁੱਛ ਲੈ। ਅਤੇ ਉਹਨੇ ਜਵਾਬ ਦਿੱਤਾ, ਅਹੰਗ ਤਿਆਗ ਤਿਆਗੇ, ਮੈਂ ਆਪਣੇ ਹੰਕਾਰ ਨੂੰ ਛੱਡਿਆ, ਆਪਣੀ ਹਸਤੀ ਨੂੰ ਮਿਟਾਇਆ, ਆਪਣੇ ਆਪ ਨੂੰ ਗਾਲ ਦਿੱਤਾ ਅਤੇ ਫੁੱਲ ਬਣ ਗਿਆ। ਜਿਹੜਾ ਮਨੁੱਖ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਗੁਰੂ ਕੇ ਸ਼ਬਦ ਦੀ ਧਰਤੀ ਦੇ ਵਿੱਚ ਬੀਜ ਦਿੰਦਾ ਹੈ, ਉਹ ਵਾਸ਼ਨਾ ਹੀ ਇੱਕ ਦਿਨ ਅੰਮ੍ਰਿਤ ਬਣ ਕੇ ਉਹਦੀ ਰਸਨਾ 'ਤੇ ਆਉਣ ਲੱਗ ਪੈਂਦੀ ਹੈ। ਹੋਰ ਦੂਜਾ ਕੁਝ ਵੀ ਨਹੀਂ ਹੈ। ਇੱਕ ਹੋਰ ਮੈਂ ਸ਼ਬਦ ਸਾਂਝਾ ਕਰਾਂ। ਵਾਸ਼ਨਾ ਸਮਾ ਜਾਂਦੀ ਹੈ, ਜੀਵਨ 'ਤੇ ਹੈ ਹੀ ਵਾਸ਼ਨਾ। ਸਾਡੇ ਅੰਦਰ ਕੀ ਹੈ, ਥੋੜ੍ਹੀ ਜਿਹੀ ਝਾਤੀ ਪਾਉਂਦੇ ਹਾਂ, ਵਾਸ਼ਨਾ ਹੀ 'ਤੇ ਪ੍ਰਗਟ ਹੁੰਦੀ ਹੈ। ਸੱਚ ਜਾਣੋ, ਇਹ ਸੱਚਾਈ ਹੈ। ਕੁਝ ਲੋਕ ਪ੍ਰਗਟ ਕਰ ਦਿੰਦੇ ਨੇ, ਕੁਝ ਨਹੀਂ ਦੱਸਦੇ। ਜਦੋਂ ਕੋਈ ਆਪਣੇ ਸਿਮਰਨ ਵਿੱਚ, ਧਿਆਨ ਵਿੱਚ, ਪਾਠ ਵਿੱਚ ਵੀ ਜਾਂਦਾ ਹੈ, ਜਿਹੜਾ ਸਭ ਤੋਂ ਪਹਿਲਾਂ ਅੰਦਰ ਮਿਲਣ ਹੁੰਦਾ, ਉਹ ਪਰਮਾਤਮਾ ਦਾ ਨਹੀਂ, ਉਹ ਵਾਸ਼ਨਾ ਦਾ ਹੁੰਦਾ ਹੈ। ਅੱਗੇ ਵਾਸ਼ਨਾ ਮਿਲਦੀ ਹੈ, ਇਹ ਵੱਖਰੀ ਗੱਲ ਹੈ। ਕੋਈ ਇਹਨੂੰ ਕਹਿ ਦਿੰਦਾ, ਕੋਈ ਇਹਨੂੰ ਲੁਕਾ ਦਿੰਦਾ ਹੈ, ਵਾਸ਼ਨਾ ਮਿਲਦੀ ਹੈ। ਅੰਦਰ ਜਾਓ, ਧਿਆਨ ਵਿੱਚ ਜਾਓ, ਬਾਣੀ ਪੜ੍ਹੋ। ਜੇ ਤਾਂ ਧਿਆਨ ਨਾ ਲੱਗਾ ਤਾਂ ਵਾਸ਼ਨਾ ਦੇ ਦਰਸ਼ਨ ਨਹੀਂ ਹੋਣਗੇ। ਜੇ ਥੋੜ੍ਹਾ ਜਿਹਾ ਅੰਦਰ ਗਏ, ਅੱਗੇ ਵਾਸ਼ਨਾ ਖੜੀ ਮਿਲੇਗੀ, ਅੱਗੇ ਵਿਕਾਰ ਮਿਲਣਗੇ। ਅਸੀਂ ਕਹਿ ਦਿੰਦੇ ਤਾਂ ਪਾਪ ਹੋ ਗਿਆ, ਕਿਉਂਕਿ ਮੈਂ ਪਾਠ ਕਰ ਰਿਹਾ, ਇਹ ਵਾਸ਼ਨਾ ਵਿੱਚ ਆ ਗਈ, ਕਾਮ ਵਿੱਚ ਆ ਗਿਆ। ਪਾਪ ਨਹੀਂ ਹੈ, ਉਹ ਸੱਚਾਈ ਹੈ। ਉਸ ਸੱਚਾਈ ਤੋਂ ਦੌੜਨਾ ਨਹੀਂ ਚਾਹੀਦਾ, ਉਹ ਪਾਪ ਨਹੀਂ ਹੈ। ਉਹ ਖੜੀ ਹੋ ਕੇ ਦੱਸ ਰਹੀ ਹੈ ਕਿ ਅੱਜ ਮੈਂ ਵਾਸ਼ਨਾ ਹਾਂ, ਜੇ ਤੂੰ ਮੈਨੂੰ ਸੋਧ ਲਏਗਾ ਗੁਰੂ ਕੇ ਸ਼ਬਦ ਨਾਲ, ਮੈਂ ਇਹ ਨਾਮ ਦਾ ਰਸ ਬਣਨਾ ਹੈ। ਹੋਰ ਤਾਂ ਕੁਝ ਹੈ ਹੀ ਨਹੀਂ, ਤਬਦੀਲੀ ਹੋਣੀ। ਮੈਂ ਸ਼ਬਦ ਪੜ੍ਹਦੇ ਹਾਂ, ਗੁਰੂ ਅਮਰਦਾਸ ਜੀ ਦੀ ਬਾਣੀ ਤੁਸੀਂ ਪੜ੍ਹਦੇ ਹੋ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਹਾਂ ਕੇਰੀ, ਬਿਖਮ ਮਾਰਗ ਚੱਲਣਾ। ਬਿਖਮ ਦਾ ਮਤਲਬ ਕੀ ਹੈ? ਔਖਾ। ਇੱਕ ਖਿਆਲ ਰੱਖਣਾ, ਔਖੇ ਦੇ ਅਰਥ ਇਹ ਨਹੀਂ ਹੁੰਦੇ ਵੀ ਨਾਮੁਮਕਿਨ, ਜੋ ਕੀਤਾ ਹੀ ਨਹੀਂ ਜਾ ਸਕਦਾ। ਔਖੇ ਦੇ ਅਰਥ ਕਦੀ ਨਹੀਂ ਹੁੰਦੇ ਕਿ ਜੋ ਹੋ ਹੀ ਨਾ ਸਕੇ। ਔਖੇ ਦਾ ਮਤਲਬ ਹੈ ਇਹਦੇ ਉੱਤੇ ਤੁਹਾਨੂੰ ਮਿਹਨਤ ਕਰਨੀ ਪਏਗੀ, ਇਹਦੇ ਉੱਤੇ ਔਰ ਜਿੰਨਾ ਔਖਾ ਕੰਮ ਹੁੰਦਾ ਹੈ ਉਹਨਾਂ ਆਦਮੀ ਇਕਾਗਰ ਹੋ ਜਾਂਦਾ ਹੈ, ਉਨੀ ਉਹਦੀ ਇਕਾਗਰਤਾ ਵੱਧਦੀ ਹੈ। ਤੁਸੀਂ ਕਦੀ ਵੇਖੋ ਜਦੋਂ ਕੋਈ ਵਿਅਕਤੀ ਸੱਪ ਦਾ ਸ਼ਿਕਾਰ ਕਰਦਾ ਹੈ ਕਿੰਨੀ ਇਕਾਗਰਤਾ ਹੈ, ਕਿਤੇ ਡੰਗ ਨਾ ਮਾਰ ਜਾਏ, ਖਤਰਨਾਕ ਕੰਮ ਵਿੱਚ ਇਕਾਗਰਤਾ ਵੱਧਦੀ ਹੈ, ਉਹਦੇ ਵਿੱਚ ਧਿਆਨ ਇਕਾਗਰ ਹੋ ਜਾਂਦਾ ਹੈ। ਜਦੋਂ ਕੋਈ ਸ਼ੇਰ ਦਾ ਸ਼ਿਕਾਰੀ ਸ਼ਿਕਾਰ ਕਰਦਾ ਹੈ ਉਹਦੇ ਵਿੱਚ ਬੜੀ ਇਕਾਗਰਤਾ ਆਉਂਦੀ। ਇਸ ਕਰਕੇ ਕਿਸੇ ਨੇ ਕਿਹਾ ਜਿਸ ਪਰਮਾਤਮਾ ਦੀ ਖੋਜ ਵਿੱਚ ਤੂੰ ਚੱਲਾਂ ਉਹਦੇ ਨਾਲ ਪਿਆਰ ਪਾਉਣ ਵਾਸਤੇ ਇੰਨੀ ਇਕਾਗਰਤਾ ਚਾਹੀਦੀ ਹੈ ਜਿਵੇਂ ਸੱਪ ਅਤੇ ਸ਼ੇਰ ਦੇ ਸ਼ਿਕਾਰੀ ਵਿੱਚ ਹੁੰਦੀ ਹੈ, ਇੰਨੀ ਹੀ ਹਿੰਮਤ ਚਾਹੀਦੀ ਹੈ ਜਿਵੇਂ ਸ਼ੇਰ ਦੇ ਸਾਹਮਣੇ ਆਉਣਾ ਹੈ। ਅੰਦਰ ਕਿੰਨੇ ਸ਼ੇਰ ਨੇ ਸਾਡੇ ਅੰਦਰ, ਕਿੰਨੇ ਵਿਚਾਰ ਨੇ, ਕਿੰਨੇ ਵਿਕਾਰ ਨੇ ਜਿਨ੍ਹਾਂ ਨੂੰ ਵੇਖ ਕੇ ਅਸੀਂ ਘਬਰਾ ਜਾਂਦੇ ਹਾਂ, ਉਹ ਅੰਦਰੋਂ ਪ੍ਰਗਟ ਹੁੰਦੇ ਨੇ। ਕਈ ਪਸ਼ੂ ਨੇ ਸਾਡੇ ਅੰਦਰ, ਕਈ ਬਿਰਤੀਆਂ ਨੇ, ਤੁਸੀਂ ਬਾਣੀ ਪੜ੍ਹ ਕੇ ਵੇਖੋ ਅੰਦਰ ਸਾਡੇ ਪਸ਼ੂਆਂ ਨਾਲ ਭਰੇ ਹੋਏ ਨੇ, ਬਿਰਤੀਆਂ ਐਸੀਆਂ ਨੇ, ਕਈ ਪ੍ਰਕਾਰ ਦੀਆਂ ਬਿਰਤੀਆਂ। ਅੱਜ ਹੀ ਕਿਸੇ ਗੁਰਮੁਖਾਂ ਨੇ ਸਵਾਲ ਕੀਤਾ ਬਿਰਤੀ ਕਿਸ ਨੂੰ ਕਹਿੰਦੇ ਨੇ, ਮਨੋਬਿਰਤੀ। ਬਿਰਤੀਆਂ ਦੇ ਅਰਥ ਨੇ ਜੋ ਪਿਛਲੇ ਸਮੇਂ ਵਿੱਚ ਅਸੀਂ ਕਰਮ ਕੀਤੇ ਨੇ ਉਹ ਕਰਮ ਸੂਖਸ਼ਮ ਬਣ ਕੇ ਅੰਦਰ ਬੀਜ ਬਣ ਗਏ, ਉਹਨੂੰ ਕਹਿੰਦੇ ਬਿਰਤੀ। ਬਿਰਤੀ ਹੈ ਉਹ, ਜਦੋਂ ਅਸੀਂ ਅੰਦਰ ਜੁੜਨ ਦਾ ਯਤਨ ਕਰਦੇ ਹਾਂ ਉਹ ਸਾਰੀਆਂ ਚੀਜ਼ਾਂ ਬਾਹਰ ਦੌੜਦੀਆਂ ਨੇ, ਬਾਹਰ ਭੱਜਦੀਆਂ ਨੇ। ਬੜੇ ਬੜੇ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦੇ ਤਜਰਬੇ ਹੋਏ ਨੇ ਵੀ ਸਾਡੇ ਅੰਦਰ, ਔਰ ਅੰਦਰ ਦੀ ਸਫਾਈ ਹੈ ਧਰਮ, ਅੰਦਰ ਨੂੰ ਖੋਜ, ਅੰਦਰ ਦੀ ਖੋਜ ਹੈ। ਤਾਂ ਇਸ ਢੰਗ ਦੇ ਨਾਲ ਸਾਧ ਸੰਗਤ ਜਦੋਂ ਕੋਈ ਮਨੁੱਖ ਇਸ ਰਾਹ 'ਤੇ ਤੁਰਦਾ ਹੈ, ਅਤੇ ਗੁਰੂ ਅਮਰਦਾਸ ਜੀ ਕਹਿੰਦੇ ਜਦੋਂ ਚਾਲ ਬਦਲ ਗਈ ਜ਼ਿੰਦਗੀ ਦੀ ਉਸ ਵੇਲੇ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ, ਬਿਖਮ ਦਾ ਮਤਲਬ ਹੈ ਔਖਾ, ਔਖੇ ਦਾ ਮਤਲਬ ਨਾਮੁਮਕਿਨ ਨਹੀਂ ਹੁੰਦਾ, ਔਖੇ ਕੰਮ ਕੀਤੇ ਜਾ ਸਕਦੇ ਨੇ, ਬਿਖਮ ਮਾਰਗ ਚੱਲਣਾ ਕੀ ਔਖਾ ਉਹਦੇ ਵਿੱਚ। ਕਹਿੰਦੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਅਤੇ ਗੁਰਪ੍ਰਸਾਦੀ ਜਿੰਨੀ ਆਪ ਤਜਿਆ। ਜਿਹਦੀ ਆਪਾਂ ਵਿਆਖਿਆ ਕਰ ਰਹੇ ਹਾਂ, ਆਪਣੇ ਆਪ ਨੂੰ ਗਵਾਉਣ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ, ਹੋਣਾ ਗੁਰੂ ਦੀ ਕਿਰਪਾ ਨਾਲ ਹੈ। ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ, ਉਹ ਵਾਸ਼ਨਾ ਜਿਹੜੀ ਸਿਮਰਨ ਕਰਨ ਲੱਗਿਆਂ ਅੰਦਰੋਂ ਪੈਦਾ ਹੁੰਦੀ ਹੈ, ਜੇ ਸਿਮਰਨ ਉੱਥੇ ਆਉਂਦਾ ਰਹੇ ਇੱਕ ਦਿਨ ਉਹ ਵਾਸ਼ਨਾ ਨਾਮ ਦੇ ਵਿੱਚ ਸਮਾ ਜਾਂਦੀ ਹੈ। ਹਰ ਵਾਸ਼ਨਾ ਸਮਾਣੀ, ਕਿਹਦੇ ਵਿੱਚ ਸਮਾ ਗਈ ਵਾਸ਼ਨਾ? ਨਾਮ ਦੇ ਵਿੱਚ, ਉਹਦਾ ਹੀ ਅੰਮ੍ਰਿਤ ਬਣਿਆ। ਇਸ ਕਰਕੇ ਜਿੰਨੇ ਵਾਸ਼ਨਾ ਗ੍ਰਸਤ, ਜਿੰਨੇ ਡਕੈਤ ਅਤੇ ਜਿੰਨੇ ਚੋਰ ਸਨ, ਉਹਨਾਂ ਨੂੰ ਸੰਤ ਬਣਨ ਲੱਗਿਆਂ ਸਮਾਂ ਨਹੀਂ ਲੱਗਿਆ, ਕਿਉਂਕਿ ਉਹਨਾਂ ਵਿੱਚ ਵਾਸ਼ਨਾ ਬਹੁਤ ਤੇਜ਼ ਸੀ, ਉਹਨਾਂ ਵਿੱਚ ਐਨਰਜੀ ਬੜੀ ਤੇਜ਼ ਸੀ। ਜਿੰਨੀ ਗਤੀ ਨਾਲ ਉਹ ਚੋਰੀ ਕਰਦੇ ਸਨ ਉਨੀ ਗਤੀ ਨਾਲ ਉਹਨਾਂ ਨੇ ਧਰਮ ਕਮਾ ਲਿਆ, ਜਿੰਨੀ ਸ਼ਕਤੀ ਨਾਲ ਉਹ ਪਾਪ ਕਰਦੇ ਸਨ ਉਨੀ ਸ਼ਕਤੀ ਨਾਲ ਉਹਨਾਂ ਪੁੰਨ ਕਰ ਲਿਆ, ਉਹ ਸ਼ਕਤੀ ਉਸ ਪਾਸੇ ਲੱਗ ਗਈ। ਇਹਨੂੰ ਸਮਝਣਾ ਚਾਹੀਦਾ ਹੈ, ਧਰਮ ਕੋਈ ਸ਼ਕਤੀਹੀਨ ਲੋਕਾਂ ਦਾ ਕੰਮ ਨਹੀਂ ਹੈ ਕਿ ਜਿਹੜੇ ਬਿਲਕੁਲ ਜਿਨ੍ਹਾਂ ਤੋਂ ਕੁਝ ਨਾ ਹੋਵੇ ਉਹ ਧਰਮ ਕਮਾਉਣਗੇ। ਉਹਨਾਂ ਦੀ ਵਾਸ਼ਨਾ ਸਮਾ ਗਈ, ਤਾਂ ਹੀ ਤਾਂ ਗਣਕਾਂ ਦਾ ਜ਼ਿਕਰ ਵਿੱਚ ਆਉਣ ਲੱਗ ਪਿਆ। ਵੇਸ਼ਵਾਸੀ ਬਸ ਬਦਲ ਗਿਆ ਉਹਦਾ ਸਾਰਾ ਜੀਵਨ, ਉਹਦੀਆਂ ਬਿਰਤੀਆਂ ਸਾਰੀਆਂ ਬਦਲ ਗਈਆਂ। ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ, ਇਹ ਗੱਲ ਚੇਤੇ ਰੱਖਣਾ, ਇਹ ਮਾਰਗ ਇਕੱਲੇ ਦਾ ਨਹੀਂ ਹੈ। ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਅੱਜ ਫਲ ਦੇ ਸੰਬੰਧ ਵਿੱਚ ਮਹੀਨਾ ਹੈ, ਅਖੀਰਲਾ ਹੈ ਮਹੀਨਾ, 12 ਮਹੀਨਿਆਂ ਵਿੱਚੋਂ ਫਲ 'ਤੇ ਆਇਆ। ਅਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਫਲ ਗੁਣ ਮਨ ਰਹਿਸੀ ਪ੍ਰੇਮ ਸੁਭਾਇਆ। ਧਿਆਨ ਦੇਣਾ ਇਹਨਾਂ ਸ਼ਬਦਾਂ ਵੱਲ। ਫਲ ਗੁਣ ਦੇ ਮਹੀਨੇ ਵਿੱਚ ਮਨ ਰਹਿਸੀ, ਰਹੱਸ ਦਾ ਅਰਥ ਹੈ ਵਿਸਮਾਦ, ਕੋਈ ਨਵੀਂ ਚੀਜ਼ ਸਾਹਮਣੇ ਆ ਜਾਣੀ, ਜਿਹਨੂੰ ਵੇਖ ਕੇ ਜਿਹੜੀ ਪਹਿਲਾਂ ਕਦੀ ਚੀਜ਼ ਦੇਖੀ ਨਾ ਹੋਵੇ ਉਹਨੂੰ ਕਹਿੰਦੇ ਰਹੱਸ, ਖੇੜਾ, ਖੁਸ਼ੀ, ਨਵੀਂ ਚੀਜ਼ ਵੇਖੀ। ਹੁਣ ਅਸੀਂ ਪੁਰਾਣੀਆਂ ਚੀਜ਼ਾਂ ਵੇਖ ਵੇਖ ਕੇ ਅੱਕ ਗਏ ਹਾਂ, ਜ਼ਿੰਦਗੀ ਥੱਕੀ ਹੋਈ ਹੈ, ਆਦਮੀ ਉਦਾਸ ਕਿਉਂ ਹੁੰਦਾ? ਰਿਪੀਟਿੰਗ ਕਰਦਾ ਜ਼ਿੰਦਗੀ ਵਿੱਚ, ਵਾਰ ਵਾਰ ਇੱਕ ਚੀਜ਼ ਨੂੰ ਵਰਤੀ ਜਾਂਦਾ ਹੈ। ਉਦਾਸੀ ਕਿਉਂ ਆਈ ਹੈ, ਕਿਉਂ ਉਦਾਸ ਹੋ ਗਿਆ ਮਨੁੱਖ ਅੱਜ ਦਾ? ਕਿਉਂਕਿ ਉਹ ਹੀ ਸੰਸਾਰ ਗੋਲ ਹੈ, ਇਸ ਕਰਕੇ ਘੜੀਆਂ ਵੀ ਗੋਲ ਬਣਾਈਆਂ ਗਈਆਂ। ਸਵੇਰੇ ਉੱਠੇ ਉਹੀ ਇਸ਼ਨਾਨ, ਉਹੀ ਰੋਟੀ, ਉਹੀ ਗੱਡੀ, ਉਹੀ ਦਫ਼ਤਰ, ਉਹੀ ਕੰਮ, ਉਹੀ ਭੁੱਖ, ਉਹੀ ਨੀਂਦ, ਫਿਰ ਵਾਪਸ ਆ ਗਏ ਉਹੀ ਘਰ, ਇੱਕੋ ਹੀ ਦਰਵਾਜ਼ਾ, ਫਿਰ ਉਹੀ ਨੀਂਦ, ਫਿਰ ਸਵੇਰੇ ਜਾਗ, ਫਿਰ ਉਹੀ। ਕਿੰਨਾ ਚਿਰ ਹੋ ਗਿਆ ਕਰਦਿਆਂ ਨੂੰ, ਕੁਝ ਨਵਾਂ ਨਹੀਂ ਵਿੱਚ। ਆਦਮੀ ਅੱਕ ਗਿਆ ਆਪਣੀ ਜ਼ਿੰਦਗੀ ਤੋਂ। ਜੇ ਨਵਾਂ ਹੈ, ਆਦਮੀ ਨਵੇਂ ਦੀ ਖੋਜ ਕਰ ਰਿਹਾ, ਹਰ ਰੋਜ਼ ਚੀਜ਼ਾਂ ਬਦਲਦਾ, ਗੱਡੀਆਂ ਬਦਲੀਆਂ ਜਾ ਰਹੀਆਂ ਨੇ, ਪਰਿਵਾਰ ਬਦਲੇ ਜਾ ਰਹੇ ਨੇ, ਕੱਪੜੇ ਬਦਲੇ ਜਾ ਰਹੇ ਨੇ, ਮਕਾਨ ਬਦਲੇ ਜਾ ਰਹੇ ਨੇ, ਕਿਉਂਕਿ ਬੰਦਾ ਨਵੀਂ ਚੀਜ਼ ਨਾਲ ਖੁਸ਼ ਰਹਿੰਦਾ। ਇਹ ਉਹਦੀ ਮੰਗ ਹੈ ਵੀ ਕੋਈ ਚੀਜ਼ ਬਦਲੇ, ਨਵੀਂ ਆਵੇ, ਪਰ ਉਹਨੂੰ ਪਤਾ ਨਹੀਂ ਇਹ ਸਾਰੀਆਂ ਚੀਜ਼ਾਂ ਪੁਰਾਣੀਆਂ ਹੋ ਜਾਂਦੀਆਂ ਨੇ। ਨਵੀਂ ਹੋਣ ਰਹਿਣ ਵਾਲੀ ਇੱਕੋ ਹੀ ਚੀਜ਼ ਹੈ ਜਿਹੜੀ ਕਦੀ ਪੁਰਾਣੀ ਨਹੀਂ ਹੁੰਦੀ। ਇਹ ਮੰਗ ਠੀਕ ਹੈ ਸਾਡੀ ਕਿ ਸਾਨੂੰ ਕੁਝ ਨਾ ਕੁਝ ਨਵਾਂ ਮਿਲੇ, ਪਰ ਅਸੀਂ ਗਲਤੀ ਇਹ ਕਰ ਗਏ, ਅਸੀਂ ਉਹਨਾਂ ਘਸੀਆਂ ਪਿੱਟੀਆਂ ਚੀਜ਼ਾਂ ਨੂੰ ਫਿਰ ਰੋਗਣ ਕਰ ਲੈਂਦੇ ਹਾਂ ਅਤੇ ਦੋ ਦਿਨ ਖੁਸ਼ ਹੋ ਜਾਂਦੇ ਹਾਂ, ਫਿਰ ਖੁਸ਼ੀ ਲੈਣ ਦਾ ਯਤਨ ਕਰਦੇ ਹਾਂ। ਸੱਚੇ ਪਾਤਸ਼ਾਹ ਨੇ ਕਿਹਾ ਇੱਕ ਐਸਾ ਰੰਗ ਹੈ ਜਿਹੜਾ ਕਦੀ ਪੁਰਾਣਾ ਨਹੀਂ ਹੁੰਦਾ। ਸਾਹਿਬ ਨੇ ਬਚਨ ਕੀਤੇ ਸੱਚ ਪੁਰਾਣਾ ਹੋਵੇ ਨਾਹੀਂ। ਇੱਕੋ ਹੀ ਤਾਂ ਚੀਜ਼ ਹੈ ਜਿਹੜਾ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਗਿਆ ਜਿਸ ਮਨੁੱਖ ਨੂੰ, ਉਹ ਕਦੀ ਪੁਰਾਣਾ ਨਹੀਂ ਹੁੰਦਾ, ਸਦਾ ਨਵਾਂ ਰਹਿੰਦਾ ਹੈ। ਫਿਰ ਉਹਨੂੰ ਕਿਸੇ ਚੀਜ਼ ਦੀ ਨਵੀਨਤਾ ਦੀ ਲੋੜ ਹੀ ਨਹੀਂ ਰਹਿੰਦੀ। ਤੁਸੀਂ ਸੁਣਿਆ ਹੋਵੇਗਾ ਰਵਿਦਾਸ ਜੀ ਦੇ, ਜਿੱਥੇ ਉਹਨਾਂ ਦਾ ਘਰ ਸੀ, ਇੱਕ ਸਾਧੂ ਆਇਆ ਸੀ। ਉਹਨੇ ਇੱਕ ਇੰਨਾ ਕੁ ਟੁਕੜਾ ਦਿੱਤਾ, ਟੁਕੜਾ ਲੈ ਲਿਆ। ਕਹਿਣ ਲੱਗੇ ਪਾਰਸ ਹੈ, ਤੁਸੀਂ ਆਪਣੀ ਝੋਪੜੀ ਬਦਲੋ, ਮਕਾਨ ਬਦਲ ਲਵੋ, ਲੋਕ ਬਦਲਦੇ ਜਾ ਰਹੇ ਨੇ। ਰਵਿਦਾਸ ਜੀ ਨੇ ਕਿਹਾ ਉੱਥੇ ਸਾਈਡ 'ਤੇ ਰੱਖ ਦੇ। ਅਗਲੇ ਸਾਲ ਫਿਰ ਆਇਆ, ਉੱਥੇ ਪਿਆ ਹੋਇਆ ਸੀ। ਉਹ ਕਹਿੰਦੇ ਤੁਸੀਂ ਇਹਦੀ ਵਰਤੋਂ ਕਿਉਂ ਨਹੀਂ ਕੀਤੀ? ਇਹ ਪਾਰਸ ਸੀ, ਇਹਦੇ ਨਾਲ ਸੋਨਾ ਬਣਾਇਆ ਜਾ ਸਕਦਾ, ਇਹਦੇ ਨਾਲ ਤੁਸੀਂ ਪ੍ਰਾਪਰਟੀ ਖਰੀਦ ਸਕਦੇ ਹੋ। ਰਵਿਦਾਸ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਸੰਸਾਰੀਆਂ ਦੇ ਕੰਮ ਆਉਣ ਵਾਲੀ ਚੀਜ਼ ਹੈ। ਮੈਂ ਇੱਕ ਐਸੇ ਪਾਰਸ ਨੂੰ, ਇੱਕ ਐਸੇ ਹੀਰੇ ਨੂੰ ਲੱਭ ਲਿਆ ਜਿਹਦੇ ਅੱਗੇ ਕਦੀ ਵੀ ਕੁਝ ਪੁਰਾਣਾ ਨਹੀਂ ਹੁੰਦਾ, ਨਿੱਤ ਨਵਾਂ। ਸਾਹਿਬ ਮੇਰਾ ਨੀਤ ਨਵਾਂ, ਹਰ ਰੋਜ਼ ਨਵਾਂ। ਇਸ ਕਰਕੇ ਧਾਰਮਿਕ ਬੰਦਾ ਕਦੀ ਅੱਕਦਾ ਨਹੀਂ, ਸਦਾ ਨਵਾਂ ਰਹਿੰਦਾ ਹੈ, ਨਕੋਰ ਰਹਿੰਦਾ ਹੈ, ਬਿਲਕੁਲ ਸਦਾ ਹੀ ਨਵੀਨ ਹੈ। ਸਾਰਾ ਸੰਸਾਰ ਪੁਰਾਣਾ ਹੋ ਜਾਂਦਾ ਹੈ। ਆ ਜਿੰਨੀਆਂ ਚੀਜ਼ਾਂ ਵੇਖਦੇ ਹੋ, ਬਸ ਇਹ ਤਾਂ ਹੀ ਨਵੀਆਂ ਲੱਗਦੀਆਂ ਨੇ ਜਿਹੜੀਆਂ ਸਾਡੇ ਕੋਲ ਨਹੀਂ ਹਨ। ਬਸ ਇਹ ਫਰਕ ਹੈ, ਹੋਰ ਇੱਥੇ ਕੁਝ ਵੀ ਨਵਾਂ ਨਹੀਂ ਹੈ। ਬਸ ਆਦਮੀ ਨੂੰ ਆਪਣੀ ਥਾਲੀ ਵਿੱਚ ਰੋਟੀ ਪੁਰਾਣੀ ਲੱਗਦੀ ਹੈ, ਨਾਲ ਦੇ ਵਿੱਚ ਚੰਗੀ ਲੱਗਦੀ ਹੈ, ਹੈ ਉਹ ਵੀ ਪੁਰਾਣੀ, ਉਹਦੇ ਵਾਸਤੇ ਉਹ ਪੁਰਾਣੀ ਹੈ, ਤੀਸਰੇ ਵਾਸਤੇ ਉਹ ਪੁਰਾਣੀ ਹੈ। ਨਵਾਂ ਕੀ ਹੈ? ਨਵਾਂ ਹੈ ਪਰਮਾਤਮਾ ਦੀ ਯਾਦ, ਧਾਰਮਿਕ ਜੀਵਨ, ਜਿਹਨੂੰ ਕਦੀ ਪੁਰਾਣਾ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਪੁਰਾਣੇ ਲੋਕ ਸਨ, ਤੁਸੀਂ ਵੇਖਦੇ ਹੋ ਪੁਰਾਣੇ ਲੋਕ ਇੱਕ ਚੀਜ਼ ਨਾਲ ਸਾਰੀ ਸਾਰੀ ਜ਼ਿੰਦਗੀ ਕੱਢ ਜਾਂਦੇ ਸਨ, ਕਿਉਂਕਿ ਧਰਮ ਉਹਨਾਂ ਦੇ ਅੰਦਰ ਸੀ, ਉਹਨਾਂ ਨੂੰ ਰੋਜ਼ ਚੀਜ਼ਾਂ ਨਹੀਂ ਸਨ ਬਦਲਣੀਆਂ ਪੈਂਦੀਆਂ। ਇਹਨਾਂ 20-30 ਸਾਲਾਂ ਵਿੱਚ ਆਦਮੀ ਚੀਜ਼ਾਂ ਬਦਲਣ ਦੇ ਆਰ ਵਿੱਚ ਕਿਉਂ ਲੱਗਾ ਹੈ? ਜ਼ਿਆਦਾ ਦੂਰ ਦੀ ਕਹਾਣੀ ਨਹੀਂ ਹੈ, ਕਹਾਣੀ ਸਿਰਫ ਇਹਨਾਂ 20-30 ਸਾਲਾਂ ਦੀ ਹੈ। ਇਸ ਤੋਂ ਪਹਿਲਾਂ ਮਨੁੱਖ ਕੋਲ ਜੋ ਕੁਝ ਹੁੰਦਾ ਸੀ ਉਹਦੇ ਉੱਤੇ ਸਹਿਮਤ ਹੋ ਜਾਂਦਾ ਸੀ, ਉਹਦੇ 'ਤੇ ਅਮੰਨਾ ਕਰ ਲੈਂਦਾ ਸੀ, ਉਹਦੇ 'ਤੇ ਤਸੱਲੀ ਕਰ ਲੈਂਦਾ ਸੀ। ਹੁਣ ਤਾਂ ਆਦਮੀ ਹਰ ਰੋਜ਼ ਨਵੀਂ ਚੀਜ਼ ਚਾਹੁੰਦਾ ਹੈ, ਹਰ ਰੋਜ਼ ਨਵਾਂ। ਇਹਦਾ ਕੀ ਕਾਰਨ ਹੈ? ਇਹਦੇ ਅੰਦਰੋਂ ਧਰਮ ਉੱਡ ਗਿਆ ਹੈ। ਜਿੰਨਾ ਬੰਦਾ ਧਾਰਮਿਕ ਹੋਵੇਗਾ, ਉਹਦੀਆਂ ਪੁਰਾਣੀਆਂ ਚੀਜ਼ਾਂ ਵੀ ਨਵੀਆਂ ਲੱਗਣਗੀਆਂ, ਜਿੰਨਾ ਧਰਮ। ਮੈਂ ਇੱਕ ਸ਼ਬਦ ਪੜ੍ਹ ਦਿਆਂ, ਕਬੀਰ ਜੀ ਦਾ ਇੱਕ ਸ਼ਬਦ ਹੈ ਬਸੰਤ ਰਾਗ ਵਿੱਚ। ਉਹ ਕਹਿੰਦੇ ਨੇ, ਆਹ ਜ਼ਮੀਨ ਮਨੁੱਖ ਨੂੰ ਪੁਰਾਣੀ ਲੱਗਦੀ ਹੈ, ਇਹ ਆਕਾਸ਼ ਵੇਖ ਵੇਖ ਕੇ ਬੰਦਾ ਅੱਕ ਗਿਆ, ਉਹਦੇ ਅੰਦਰ ਦਾ ਰੰਗ ਲੈ ਗਿਆ। ਕਹਿੰਦੇ ਆ ਵੇਦ ਪੜ੍ਹ ਪੜ੍ਹ ਕੇ ਪੰਡਿਤ ਅੱਕੇ ਪਏ ਨੇ, ਉਹਨਾਂ ਨੂੰ ਇਹ ਵੇਦ ਪੜ੍ਹਨ ਲੱਗਿਆ ਨੀਂਦ ਆ ਜਾਂਦੀ, ਵਿਚਾਰੇ ਕਹਿੰਦੇ ਨਾ ਪੜ੍ਹਾਂਗੇ ਤਾਂ ਰੋਟੀ ਕਿੱਥੋਂ ਖਾਵਾਂਗੇ। ਪਰ ਕਬੀਰ ਸਾਹਿਬ ਨੇ ਸ਼ਬਦ ਕਿਹਾ, ਕਹਿੰਦੇ ਨੇ ਵੇਦ ਮੈਨੂੰ ਨਵੇਂ ਲੱਗਦੇ ਨੇ, ਸਿਮਰਤੀਆਂ ਮੈਨੂੰ ਨਵੀਆਂ ਲੱਗਦੀਆਂ ਨੇ। ਔਰ ਉਹ ਦੇਵਤਾ ਜਿਹੜਾ ਮੌਤ ਦਾ ਮੰਨਿਆ ਗਿਆ, ਕਹਿੰਦੇ ਉਹ ਵੀ ਬਿਲਕੁਲ ਨਵਾਂ ਲੱਗ ਰਿਹਾ ਹੈ। ਇਹ ਸ਼ਬਦ ਸ਼ੁਰੂ ਹੁੰਦਾ ਹੈ, ਮੌਲੀ ਧਰਤੀ ਮੌਲਿਆ ਆਕਾਸ਼, ਮੌਲੇ ਦਾ ਮਤਲਬ ਇਹ ਖਿੜਿਆ ਹੋਇਆ ਨਵਾਂ ਨਕੋਰ। ਕਹਿੰਦੇ ਧਰਤੀ ਵੀ ਨਵੀਂ ਲੱਗਦੀ ਹੈ, ਮੌਲੀ ਧਰਤੀ ਮੌਲਿਆ ਆਕਾਸ਼, ਆਕਾਸ਼ ਵੀ ਖਿੜਦਾ ਦਿਸਦਾ ਪਿਆ। ਘੱਟ ਘੱਟ ਮੌਲਿਆ ਆਤਮ ਪ੍ਰਗਾਸ਼, ਦੁਤੀਆ ਮੌਲੇ ਚਾਰ ਵੇਦ। ਕਹਿੰਦੇ ਵੇਦਾਂ ਦੇ ਪਾਠੀ ਵਿਚਾਰੇ ਥੱਕ ਗਏ ਨੇ ਪੜ੍ਹ ਪੜ੍ਹ ਕੇ, ਵਾਰ ਵਾਰ ਉਹਦੇ ਉੱਤੇ ਪੜ੍ਹ ਕੇ, ਵਾਰ ਵੇਦ ਵੇਖ ਕੇ ਉਹਨਾਂ ਨੂੰ ਉਵਾਸੀਆਂ ਆਉਣ ਲੱਗ ਪੈਂਦੀਆਂ ਨੇ, ਕਿਉਂਕਿ ਵਾਰ ਵਾਰ ਦੁਹਰਾਇਆ ਉਹਨਾਂ ਨੇ ਸਲੋਕਾਂ ਨੂੰ। ਦੁਤੀਆ ਮੌਲੇ ਚਾਰ ਵੇਦ, ਪਰ ਕਹਿੰਦੇ ਅੱਜ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਅੰਦਰ ਆਤਮ ਪ੍ਰਕਾਸ਼ ਹੋ ਗਿਆ ਹੈ। ਉਹ ਵੇਦ ਜਿਹੜੇ ਪੰਡਿਤ ਨੂੰ ਪੁਰਾਣੇ ਲੱਗਦੇ ਨੇ ਅਤੇ ਨੀਂਦ ਆਉਂਦੀ ਏ, ਅੱਜ ਮੈਂ ਜਦੋਂ ਵੇਦ ਦਾ ਸਲੋਕ ਪੜ੍ਹਨਾ ਉਹਨਾਂ ਵੇਦਾਂ ਦੇ ਵਿੱਚੋਂ ਵੀ ਖੁਸ਼ੀ ਪ੍ਰਗਟ ਹੁੰਦੀ ਹੈ, ਕਿਉਂਕਿ ਆਪਣਾ ਆਪ ਨਵਾਂ ਹੋ ਗਿਆ, ਆਪਣੇ ਅੰਦਰ ਖੁਸ਼ੀ ਆ ਗਈ, ਕੁਝ ਵੀ ਪੁਰਾਣਾ ਨਹੀਂ। ਦੁਤੀਆ ਮੌਲੇ ਚਾਰ ਵੇਦ, ਇੱਥੇ ਸਪਸ਼ਟ ਚਾਰ ਵੇਦ ਲਿਖਿਆ ਹੈ। ਸਿਮਰਤ ਮੌਲੀ ਸਿਉਂ ਕਤੇਬ, 27 ਸਿਮਰਤੀਆਂ ਨੇ, ਉਹ ਵੀ ਮੈਨੂੰ ਪੁਰਾਣੀਆਂ ਨਹੀਂ ਲੱਗਦੀਆਂ। ਸਾਧ ਸੰਗਤ, ਧਰਮ ਪੁਰਾਣਾ ਨਹੀਂ ਹੁੰਦਾ, ਅਸੀਂ ਪੁਰਾਣੇ ਹੋ ਜਾਂਦੇ ਹਾਂ, ਇਸ ਕਰਕੇ ਅਸੀਂ ਅੱਕ ਜਾਂਦੇ ਹਾਂ। ਲੋਕ ਕਹਿੰਦੇ ਨੇ, ਰਵਾਇਤਾਂ ਨੇ, ਤੁਸੀਂ ਸੁਣਿਆ ਹੋਵੇਗਾ ਨਾ ਵਿਚਾਰਕਾਂ ਤੋਂ, ਪੁਰਾਣੀਆਂ ਰਵਾਇਤਾਂ ਛੱਡੋ, ਨਵਾਂ ਧਰਮ ਲਿਆਓ। ਧਰਮ ਨਵਾਂ ਕਦੀ ਪੁਰਾਣਾ ਹੁੰਦਾ ਵੀ ਹੈ? ਧਰਮ ਧਰਮ ਦੇ ਕੀ ਅਰਥ ਨੇ? ਕਹਿੰਦੇ ਨੇ ਜੀ ਰਵਾਇਤਾਂ ਛੱਡ ਦਿਓ, ਪੁਰਾਣੀਆਂ ਮਰਿਆਦਾ, ਮਰਿਆਦਾ ਕੋਈ ਨਹੀਂ ਪੁਰਾਣੀਆਂ ਹੁੰਦੀਆਂ, ਅਸੀਂ ਸਾਡੀ ਨੀਯਤ ਮਾਰੀ ਜਾਏ ਨਾ ਫਿਰ ਮਰਿਆਦਾ ਪੁਰਾਣੀਆਂ ਲੱਗਦੀਆਂ ਨੇ। ਅਸੀਂ ਠੀਕ ਹੋਵੀਏ ਅਤੇ ਮਰਿਆਦਾ ਨਵੀਆਂ ਨੇ, ਪੁਰਾਣੀਆਂ ਨਹੀਂ ਹਨ। ਅਸੀਂ ਖੁਦ ਅੰਦਰੋਂ ਬੇਰੰਗ ਹੋ ਗਏ ਹਾਂ, ਇਸ ਕਰਕੇ ਸਾਨੂੰ ਪੁਰਾਣਾ ਦਿਸਣ ਲੱਗ ਪਿਆ ਸਾਰਾ ਕੋਈ। ਧਰਮ ਦੇ ਅਰਥ ਹੀ ਇਹ ਨੇ, ਜੋ ਨਵਾਂ ਅਤੇ ਪੁਰਾਣਾ ਨਹੀਂ, ਜੋ ਲਗਾਤਾਰ ਹੈ। ਕਬੀਰ ਜੀ ਕਹਿੰਦੇ ਨੇ ਸਿਮਰਤੀਆਂ ਮੈਨੂੰ ਨਵੀਆਂ ਦਿਸਦੀਆਂ ਨੇ ਵੇਦ। ਸਿਮਰਤ ਮੌਲੀ ਸਿਉਂ ਕਤੇਬ, ਅੱਗੇ ਇੱਕ ਬੜਾ ਪਿਆਰਾ ਸ਼ਬਦ ਕਿਹਾ, ਕਹਿੰਦੇ ਨੇ ਸ਼ੰਕਰ ਮੌਲਿਓ ਯੋਗ ਧਿਆਨ। ਸ਼ੰਕਰ ਦੇ ਅਰਥ ਨੇ ਸ਼ਿਵ ਜੀ, ਤਿੰਨਾਂ ਦੇਵਤਿਆਂ ਵਿੱਚੋਂ ਸ਼ਿਵ ਜੀ ਨੂੰ ਮੰਨਿਆ ਵੀ ਉਹ ਮੌਤ ਦਾ ਦੇਵਤਾ ਹੈ, ਲੋਕ ਡਰਦੇ ਨੇ ਉਹਦੇ ਤੋਂ। ਉਹਨੂੰ ਵਿਚਾਰੇ ਨੂੰ ਸ਼ਮਸ਼ਾਨ ਘਾਟ ਦੇ ਸਾਹਮਣੇ ਮੂਰਤੀ ਬਣਾ ਕੇ ਬਿਠਾਇਆ ਲੋਕਾਂ ਨੇ, ਸ਼ਮਸ਼ਾਨ ਘਾਟ ਦੇ ਸਾਹਮਣੇ, ਵੀ ਇਹ ਮੌਤ ਦਾ ਦੇਵਤਾ ਹੈ। ਤੁਸੀਂ ਵੇਖੋਗੇ ਉਹਦੇ ਗਲ ਵਿੱਚ ਮਰੇ ਹੋਏ ਬੰਦਿਆਂ ਦੀਆਂ ਹੱਡੀਆਂ ਨੇ, ਉਹਦੇ ਗਲ ਵਿੱਚ ਸਰਪ ਪਾਇਆ ਗਿਆ, ਮੌਤ ਦਾ ਦੇਵਤਾ ਹੈ। ਲੋਕ ਬੜੇ ਡਰਦੇ ਨੇ, ਬਹੁਤ ਡਰਦੇ ਨੇ, ਔਰ ਉਹਦੀ ਪੂਜਾ ਸਭ ਤੋਂ ਜ਼ਿਆਦਾ ਕਰਦੇ ਨੇ, ਕਿਉਂਕਿ ਡਰ ਬਹੁਤ ਜ਼ਿਆਦਾ ਹੈ, ਬਹੁਤ ਡਰ ਹੈ ਉਸ ਦਾ। ਕਬੀਰ ਸਾਹਿਬ ਕਹਿੰਦੇ ਨੇ ਸ਼ਿਵ ਜੀ ਵੀ ਹੁਣ ਮੈਨੂੰ, ਮੌਤ ਵੀ ਮੈਨੂੰ ਪੁਰਾਣੀ ਨਹੀਂ ਲੱਗਦੀ, ਮੌਤ ਵੀ ਨਵੀਂ ਹੈ, ਮੌਤ ਵੀ ਨਵੀਂ ਹੈ। ਉਹ ਸ਼ਿਵ ਜੀ ਜਿਹੜਾ ਮੌਤ ਦਾ ਸੰਦੇਸ਼ ਲੈ ਕੇ ਆਉਂਦਾ ਹੈ। ਇਸ ਕਰਕੇ ਕਿਸੇ ਨੇ ਕਹਾਣੀ ਕਹੀ ਹੈ ਕਿ ਸ਼ਿਵ ਜੀ ਦੀ ਸ਼ਾਦੀ ਸੀ, ਤੁਹਾਨੂੰ ਪਤਾ, ਹੋਈ ਪਾਰਵਤੀ ਦੇ ਨਾਲ। ਭਾਵੇਂ ਕਿ ਉਹ ਯੋਗ ਕਰਦਾ ਸੀ ਪਰ ਡੋਲ ਗਿਆ, ਉਹਦੀ ਵੀ ਸ਼ਾਦੀ ਹੋਈ, ਪਰ ਜਦੋਂ ਕਹਿੰਦੇ ਸ਼ਾਦੀ ਸੀ ਬਰਾਤ ਗਈ, ਅਤੇ ਸਰੂਪ ਤਾਂ ਉਹ ਹੀ ਹੋਣਾ ਸੀ ਨਾ, ਗਲ ਵਿੱਚ ਹੱਡੀਆਂ, ਗਲ ਵਿੱਚ ਮਾਲਾ, ਸਰਪ, ਅਤੇ ਨਾਲ ਦੇ ਵੀ ਸੱਜਣ ਬਰਾਤੀ ਵੀ ਉਸ ਤਰ੍ਹਾਂ ਦੇ ਹੋਣੇ ਨੇ, ਸ਼ਮਸ਼ਾਨ ਘਾਟ ਵਿੱਚੋਂ ਚੁੱਕੇ। ਉਹ ਕਹਿੰਦੇ ਜਦੋਂ ਅਗਲੇ ਘਰ ਵਿੱਚ ਗਏ ਅਤੇ ਘਰ ਦੇ ਘਰ ਛੱਡ ਕੇ ਦੌੜ ਗਏ ਵੀ ਇਹ ਕਿੱਧਰੋਂ ਆ ਗਏ, ਇਹ ਬਰਾਤ ਕਿਵੇਂ ਦੀ ਆ ਗਈ। ਪਰ ਉਹਦੀ ਅਸਲੀਅਤ ਹੈ, ਉਹਨੂੰ ਵੇਖ ਕੇ ਮੌਤ ਚੇਤੇ ਆਉਂਦੀ, ਸਵਾਹ ਮਲੀ ਹੋਈ ਹੈ। ਕਬੀਰ ਸਾਹਿਬ ਅਸਲ ਵਿੱਚ ਸ਼ਿਵ ਜੀ ਦਾ ਸਿਰਫ ਇੱਥੇ ਨਾਂ ਲੈਂਦੇ ਨੇ, ਉਹਦੇ ਅਰਥ ਨੇ ਮੌਤ। ਕਬੀਰ ਸਾਹਿਬ ਕਹਿੰਦੇ ਮੌਤ ਵੀ ਪੁਰਾਣੀ ਨਹੀਂ ਰਹੀ। ਸ਼ੰਕਰ ਮੌਲਿਓ ਯੋਗ ਧਿਆਨ, ਕਬੀਰ ਕੋ ਸਵਾਮੀ ਸਭ ਸਮਾਨ। ਮੌਤ ਤੱਕ ਖਿੜ ਗਏ ਫੁੱਲ, ਉਸ ਦਿਨ ਫੱਗਣ ਆ ਗਿਆ ਜ਼ਿੰਦਗੀ ਵਿੱਚ। ਸਤਿਗੁਰੂ ਕਹਿ ਰਹੇ ਨੇ ਕਿ ਫਲ ਗੁਣ ਮਨ ਰਹਿਸੀ ਪ੍ਰੇਮ ਸੁਭਾਇਆ, ਅੰਦਰ ਪ੍ਰੇਮ ਨੇ ਜਨਮ ਲੈ ਲਿਆ, ਪ੍ਰੇਮ ਪੈਦਾ ਹੋ ਗਿਆ। ਅੰਨ ਦਿਨ ਰਹੱਸ ਭਇਆ ਆਪ ਗਵਾਇਆ, ਹੁਣ ਉੱਥੇ ਰਹੱਸ ਦੇ ਅਰਥ ਨੇ ਖੇੜਾ, ਆਪਣਾ ਆਪ ਗਵਾ ਦਿੱਤਾ, ਹਉਮੈ ਛੱਡ ਦਿੱਤੀ, ਹਉਮੈ ਤਿਆਗ ਦਿੱਤੀ। ਔਰ ਸਾਧ ਸੰਗਤ, ਤੁਸੀਂ ਸੁਣਿਆ ਹੋਵੇਗਾ ਜਿਸ ਬੰਦੇ ਦੇ ਜੀਵਨ ਵਿੱਚ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਏ, ਉੱਥੇ ਧਰਮ ਰਾਜ ਵੀ ਉਹਨੂੰ ਮਿੱਤਰ ਬਣ ਕੇ ਮਿਲਦਾ ਹੈ। ਬਾਣੀ ਵਿੱਚ ਸ਼ਬਦ ਆਇਆ ਨਾ ਕਿ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀ ਤੁਨ ਭਵਨ ਪੁਨੀਤ। ਧਰਮ ਰਾਜ ਵੀ ਉਹਦਾ ਸਤਿਕਾਰ ਕਰਦਾ, ਉਹ ਵੀ ਖੇੜੇ ਵਿੱਚ ਆ ਜਾਂਦਾ, ਉਹ ਵੀ ਖੁਸ਼ੀ ਵਿੱਚ ਆ ਜਾਂਦਾ ਹੈ। ਐਸੀ ਉਹਦੇ ਵਿੱਚ ਬਰਕਤ ਹੈ ਨਾਮ ਦੇ ਵਿੱਚ ਕਿ ਉਹ ਮਰੇ ਹੋਏ ਵਿੱਚ ਜਿੰਦ ਵੀ ਪਾ ਸਕਦਾ ਹੈ, ਉਹ ਆਤਮਕ ਤੌਰ 'ਤੇ ਅਤੇ ਸਰੀਰਕ ਤੌਰ 'ਤੇ ਮਰੇ ਹੋਏ ਨੂੰ ਪਰਤ ਕੇ ਜ਼ਿੰਦਾ ਕਰ ਸਕਦਾ ਹੈ ਜਿਹਦੇ 'ਤੇ ਗੁਰੂ ਦਾ ਹੱਥ ਹੋਵੇ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਜਿਨ੍ਹਾਂ ਨੇ ਆਪਣਾ ਆਪ ਗਵਾਇਆ ਪਰ ਇਹ ਕਿਵੇਂ ਪ੍ਰਾਪਤ ਹੋਇਆ, ਕਹਿੰਦੇ ਮਨ ਮੋਹ ਚੁਕਾਇਆ ਜਾਂ ਤਿਸ ਪਾਇਆ ਕਰ ਕਿਰਪਾ ਕਰ ਆਓ। ਜਿੰਨਾ ਚਿਰ ਸੰਸਾਰ ਦੀ ਪਕੜ ਹੈ ਸਾਧ ਸੰਗਤ ਇਹ ਰਸਤਾ ਤੈਅ ਨਹੀਂ ਹੁੰਦਾ। ਮੋਹ ਦੇ ਅਰਥ ਨੇ ਪਕੜ, ਮੋਹ ਦੇ ਅਰਥ ਨੇ ਖਿੱਚ ਪਦਾਰਥ ਦੀ। ਮੋਹ ਦੇ ਇੱਥੇ ਅਰਥ ਇਹ ਨਹੀਂ ਵੀ ਤੁਸੀਂ ਬੱਚਿਆਂ ਨੂੰ ਮੋਹ ਨਾ ਕਰੋ, ਮੋਹ ਦੇ ਅਰਥ ਨੇ ਸੰਸਾਰ ਦੀ ਪਕੜ। ਸੰਸਾਰ ਦੀ ਪਕੜ ਤਾਂ ਇੰਨੀ ਖਤਰਨਾਕ ਹੈ, ਦੇਹ ਦੀ ਪਕੜ ਤਾਂ ਇੰਨੀ ਖਤਰਨਾਕ ਹੈ, ਕਈ ਵਾਰੀ ਵੱਡੇ ਵੱਡੇ ਪ੍ਰੇਮੀਆਂ ਨੂੰ ਉਹਨੇ ਰਾਹ ਵਿੱਚ ਅਟਕਾ ਕੇ ਰੱਖ ਦਿੱਤਾ ਜਿਹੜੇ ਬਿਲਕੁਲ ਸਿਰੇ 'ਤੇ ਲੱਗੇ ਹੋਏ ਸਨ। ਆ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਇੱਕ ਅਨਿੰਨ ਸਿੱਖ ਹੋਇਆ ਔਰ ਉਹਦੇ ਵਿੱਚੋਂ ਇੱਕ ਸਿੱਖਿਆ ਮਿਲਦੀ ਉਸ ਜੀਵਨ ਵਿੱਚੋਂ ਕਿ ਕਦੀ ਵੀ ਕੋਈ ਮਾਣ ਨਾ ਕਰੇ ਕਿ ਮੈਂ ਕਿੰਨੀ ਉੱਚੀ ਥਾਂ 'ਤੇ ਚਲਾ ਗਿਆ, ਕਿਉਂਕਿ ਪਤਾ ਨਹੀਂ ਕਿਹੜੇ ਥਾਂ 'ਤੇ ਵਿਅਕਤੀ ਡੋਲ ਸਕਦਾ ਪ੍ਰੇਮ ਦੀ ਦੁਨੀਆ ਵਿੱਚ, ਕਿਹੜੇ ਥਾਂ 'ਤੇ ਉਹਦੇ ਵਿੱਚ ਕਸਵੱਟੀ ਆ ਸਕਦੀ ਹੈ। ਤੁਸੀਂ ਸੁਣਿਆ ਹੋਵੇਗਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਿੰਨਾ ਪਿਆਰ ਕਰਦੇ ਸਨ ਭਾਈ ਮਾਨ ਸਿੰਘ। ਭਾਈ ਮਾਨ ਸਿੰਘ ਕਿੰਨਾ ਪਿਆਰ ਕਰਦੇ ਸਨ, ਮੈਂ ਇੱਥੋਂ ਤੱਕ ਵੀ ਪੜ੍ਹਿਆ ਹੈ ਕਿ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਵੇਰੇ ਆਪਣੇ ਮਹਿਲ ਵਿੱਚੋਂ ਘਰ ਵਿੱਚੋਂ ਬਾਹਰ ਆਉਂਦੇ ਸਨ, ਉਹ 8 ਵਜੇ ਆਉਣ, 10 ਵਜੇ ਆਉਣ ਕਿ 12 ਵਜੇ ਆਉਣ, ਉਹਨਾਂ ਦੀ ਮਰਜ਼ੀ ਹੈ। ਭਾਈ ਮਾਨ ਸਿੰਘ ਦਰਵਾਜ਼ੇ ਅੱਗੇ ਬੈਠੇ ਰਹਿੰਦੇ ਸਨ ਕਿ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਹੁੰਦੇ ਉਹਨਾਂ ਚਿਰ ਮੂੰਹ ਨੂੰ ਅੰਨ ਨਹੀਂ ਲਾਉਣਾ, ਉਹਨਾਂ ਚਿਰ ਰੋਟੀ ਨਹੀਂ ਖਾਣੀ। ਵੇਖੋ ਕਿੱਡਾ ਵੱਡਾ ਤਿਆਗ ਸੀ ਕਿ ਗੁਰੂ ਦੇ ਦੀਦਾਰ ਤੋਂ ਬਿਨਾਂ ਪ੍ਰਸ਼ਾਦਾ ਹੀ ਨਹੀਂ ਛਕਣਾ, ਪਰ ਕਸਵੱਟੀ ਵੇਖੋ ਕਿੱਥੇ ਜਾ ਕੇ ਲੱਗੀ, ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ। 8 ਮਹੀਨੇ ਲਗਾਤਾਰ ਘੇਰਾ ਪਿਆ ਰਿਹਾ, ਰਸਤ ਅੰਦਰੋਂ ਖਤਮ ਹੋ ਗਈ, ਬਾਹਰ ਘੇਰਾ ਸੀ, ਬਾਹਰੋਂ ਰਸਤ ਆਉਂਦੀ ਨਹੀਂ, ਜੋ ਕੁਝ ਖਾਣਾ ਦਾਣਾ ਸੀ ਅੰਦਰ ਖਤਮ ਹੋ ਗਿਆ ਅਤੇ ਅਖੀਰ ਨੂੰ ਭੁੱਖ ਦੇ ਦੁੱਖ ਤੋਂ ਜਾਨਵਰ ਵੀ ਮਰਨ ਲੱਗ ਪਏ, ਸਿੱਖਾਂ ਨੂੰ ਖਾਣ ਲਈ ਕੁਝ ਲੱਭਦਾ ਨਹੀਂ। ਬਹੁਤ ਸਮਾਂ ਨਿਕਲ ਗਿਆ, ਉਹ ਭਾਈ ਮਾਨ ਸਿੰਘ ਜਿਹੜਾ ਗੁਰੂ ਦੇ ਦੀਦਾਰ ਕਰਨ ਤੋਂ ਬਿਨਾਂ ਰੋਟੀ ਨਹੀਂ ਸੀ ਖਾਂਦਾ, ਅੱਜ ਉਹਦੇ ਮਨ ਵਿੱਚ ਭੁੱਖ ਨੇ ਐਸੀ ਬੇਯਕੀਨੀ ਪੈਦਾ ਕਰ ਦਿੱਤੀ, ਅੰਦਰੋਂ ਡੋਲ ਗਏ, ਸੋਚਿਆ ਸਤਿਗੁਰਾਂ ਨੂੰ ਕਹੀਏ ਕਿਲਾ ਛੱਡ ਕੇ ਚਲੇ ਜਾਣ, ਬਹੁਤ ਮਜਬੂਰ ਕੀਤਾ। ਹਜ਼ੂਰ ਨੇ ਜਵਾਬ ਦੇ ਦਿੱਤਾ, ਇਹ ਮਾਝੇ ਦੇ ਰਹਿਣ ਵਾਲੇ ਸਨ, ਸਤਿਗੁਰਾਂ ਨੇ ਕਿਹਾ ਮੈਂ ਮੈਦਾਨ ਛੱਡ ਕੇ ਨਹੀਂ ਜਾਣਾ। ਇੱਕ ਦਿਨ ਉਹ ਵੀ ਆਇਆ ਕਿ ਅੱਜ ਉਸ ਰਾਤ ਦੇ ਹਨੇਰੇ ਵਿੱਚ ਉਸ ਮਾਨ ਸਿੰਘ ਨੇ ਫੈਸਲਾ ਕਰ ਲਿਆ, ਅੱਜ ਰਾਤ ਗੁਰੂ ਇਜਾਜ਼ਤ ਦਏਗਾ ਤਾਂ ਠੀਕ ਹੈ, ਜੇ ਇਜਾਜ਼ਤ ਨਾ ਦਏਗਾ ਤਾਂ ਗੁਰੂ ਨੂੰ ਜਵਾਬ ਦੇ ਕੇ ਚਲੇ ਜਾਣਾ ਹੈ, ਛੱਡ ਕੇ ਚਲੇ ਜਾਣਾ ਹੈ। ਕਹਿੰਦੇ ਨੇ ਰਾਤ ਦਾ ਵਕਤ ਸੀ, ਸਤਿਗੁਰੂ ਉਹਨਾਂ ਦਿਨਾਂ ਵਿੱਚ ਕਿਲੇ ਵਿੱਚ ਹੀ ਰਹਿੰਦੇ ਸਨ ਕਿਉਂਕਿ ਲੜਾਈ ਦਾ ਖਤਰਾ ਸੀ, ਕਿਲੇ ਦੇ ਵਿੱਚ ਹੀ ਰਾਤ ਕੱਟਦੇ ਸਨ, ਆਪਣੇ ਕਮਰੇ ਵਿੱਚ ਬੈਠੇ ਨੇ। ਅੱਗੇ ਸਿੰਘ ਨੇ ਪਹਿਰੇਦਾਰ, ਰਾਤ ਦਾ 1 ਵਜਿਆ, ਪਹਿਰੇਦਾਰ ਨੇ ਆ ਕੇ ਕਿਹਾ ਮਹਾਰਾਜ ਤੁਹਾਡਾ ਜਥੇਦਾਰ ਮਾਨ ਸਿੰਘ ਤੁਹਾਨੂੰ ਮਿਲਣਾ ਚਾਹੁੰਦਾ ਹੈ। ਹਜ਼ੂਰ ਨੇ ਕਿਹਾ ਮਾਨ ਸਿੰਘ ਇਸ ਵੇਲੇ ਅੱਧੀ ਰਾਤ ਕੀ ਕਰਨ ਆਇਆ ਹੈ, ਸੁਣਿਆ ਸੀ ਕਈ ਵਾਰੀ ਕਿ ਉਹ ਡੋਲ ਚੁੱਕਾ ਹੈ, ਭੁੱਖ ਦੇ ਦੁੱਖ ਤੋਂ ਤੰਗ ਆ ਗਿਆ। ਹਜ਼ੂਰ ਨੇ ਕਿਹਾ ਆਉਣ ਦਿਓ। ਭਾਈ ਮਾਨ ਸਿੰਘ ਜੀ ਅੰਦਰ ਆਏ, ਇਕੱਲੇ ਨਹੀਂ ਸਨ, ਪਿੱਛੇ ਲਾਈਨ ਲੱਗੀ ਹੋਈ ਸੀ ਨਾਲ ਦੇ ਸਿੱਖਾਂ ਦੀ, ਉਹ ਵੀ ਨਾਲ ਆਏ ਸਨ। ਹਜ਼ੂਰ ਨੇ ਅੱਖ ਚੁੱਕ ਕੇ ਵੇਖਿਆ, ਮਾਨ ਸਿੰਘ ਦੀਆਂ ਅੱਖਾਂ ਨੀਵੀਆਂ ਸਨ, ਇੱਕ ਦੀਵਾ ਜਗਦਾ ਸੀ, ਉਸ ਦੀਵੇ ਦੀ ਲੋ ਵਿੱਚ ਸਤਿਗੁਰਾਂ ਨੇ ਪੁੱਛਿਆ ਮਾਨ ਸਿੰਘਾ ਇਸ ਵੇਲੇ ਕਿਉਂ ਆਇਆ, ਕੀ ਮਜਬੂਰੀ ਹੈ। ਭਾਈ ਮਾਨ ਸਿੰਘ ਨੇ ਜਵਾਬ ਦਿੱਤਾ ਮਹਾਰਾਜ ਤੁਹਾਡੇ ਨਾਲ ਸਾਡੀ ਨਿਭਦੀ ਨਹੀਂ, ਅਸੀਂ ਜਾਣਾ ਚਾਹੁੰਦੇ ਹਾਂ। ਹਜ਼ੂਰ ਨੇ ਕਿਹਾ ਥੋੜ੍ਹੇ ਦਿਨ ਠਹਿਰੋ, ਤੁਹਾਡੀ ਜਿੱਤ ਹੋ ਜਾਏਗੀ। ਕਹਿਣ ਲੱਗੇ ਨਹੀਂ, ਮੈਂ ਇੱਕ ਮਿੰਟ ਵੀ ਠਹਿਰ ਨਹੀਂ ਸਕਦਾ, ਇੱਕ ਪਲ ਵੀ ਠਹਿਰ ਨਹੀਂ ਸਕਦਾ। ਜੇ ਤੁਸੀਂ ਇਜਾਜ਼ਤ ਦਿਓਗੇ ਤਾਂ ਵੀ ਚਲਾ ਜਾਵਾਂਗਾ, ਜੇ ਇਜਾਜ਼ਤ ਨਾ ਦਿਓਗੇ ਤਾਂ ਮੈਂ ਬਿਨਾਂ ਹੁਕਮ ਤੋਂ ਵੀ ਜਾ ਸਕਦਾ ਹਾਂ। ਪਿੱਛੇ ਸਿੱਖ ਖੜ੍ਹੇ ਸਨ, ਇਸ਼ਾਰਾ ਕੀਤਾ। ਉੱਥੋਂ ਤੱਕ ਤਾਂ ਸਤਿਗੁਰਾਂ ਦੇ ਮਨ ਵਿੱਚ ਪਿਆਰ ਸੀ, ਪਰ ਜਦੋਂ ਕਿਹਾ ਨਾ ਵੀ ਮੈਂ ਤੁਹਾਡੇ ਹੁਕਮ ਤੋਂ ਬਿਨਾਂ ਵੀ ਜਾ ਸਕਣਾ, ਸਤਿਗੁਰੂ ਉੱਠ ਕੇ ਖੜ੍ਹੇ ਹੋ ਗਏ। ਕਹਿਣ ਲੱਗੇ, ਫਿਰ ਯਾਦ ਰੱਖ ਮਾਂ ਸਿੰਘਾ, ਹੁਣ ਤੱਕ ਤੂੰ ਮੇਰਾ ਪੁੱਤਰ ਸੈਂ, ਜੇ ਤੂੰ ਜਾਣਾ ਤਾਂ ਲਿਖ ਕੇ ਦੇ। ਮੈਂ ਇਤਿਹਾਸ ਵਿੱਚ ਇਹ ਨਹੀਂ ਲਿਖਣ ਦੇਣਾ ਕਿ ਗੁਰੂ ਗੋਬਿੰਦ ਸਿੰਘ ਦੇ ਸਿੱਖ ਮੈਦਾਨ ਛੱਡ ਕੇ ਦੌੜ ਗਏ ਨੇ, ਮੈਂ ਤੈਨੂੰ ਦੌੜਨ ਤੋਂ ਪਹਿਲਾਂ ਸਿੱਖੀ ਤੋਂ ਖਾਰਜ ਕਰ ਦਿਆਂਗਾ, ਸਿੱਖੀ ਤੋਂ ਪਾਸੇ ਕਰ ਦਿਆਂਗਾ। ਕਾਗਜ਼ ਲੈ ਕੇ ਆ। ਕਾਗਜ਼ ਆ ਗਿਆ, ਉੱਤੇ ਲਿਖ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨੇ। ਲਿਖ ਦਿੱਤਾ। ਇਹ ਕਾਗਜ਼ ਬੜਾ ਅਜੀਬ ਸੀ, ਉੱਤੇ ਲਿਖ ਦਿੱਤਾ ਗਿਆ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨੇ। ਹਜ਼ੂਰ ਨੇ ਕਿਹਾ, ਸਾਈਨ ਕਰ ਥੱਲੇ, ਨਾਂ ਲਿਖ। ਜਿਨ੍ਹਾਂ ਨੇ ਜਾਣਾ ਲਿਖ ਕੇ ਚਲੇ ਜਾਓ, ਆਪਣੇ ਸਾਈਨ ਕਰ ਦਿਓ। ਕਈਆਂ ਨੇ ਤਾਂ ਇਹ ਕਿਹਾ, 400 ਆਦਮੀ ਨਾਲ ਗਿਆ ਸੀ। ਉਹ ਕਾਗਜ਼ ਸਤਿਗੁਰਾਂ ਨੇ ਫੜਿਆ, ਧਿਆਨ ਨਾਲ ਵੇਖਿਆ। ਕਦੀ ਵੇਖੋ ਕਿੰਨਾ ਸਮਾਂ, ਕਿਵੇਂ ਦਾ ਸਮਾਂ ਹੋਵੇਗਾ ਜਦੋਂ ਸਤਿਗੁਰਾਂ ਨੂੰ ਆਪਣਾ ਨਜ਼ਦੀਕੀ ਸਿੱਖ ਲਿਖ ਕੇ ਦਿੰਦਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ ਹਾਂ। ਸਤਿਗੁਰਾਂ ਨੇ ਕਾਗਜ਼ ਫੜਿਆ, ਮਾਂ ਸਿੰਘ ਵਹਿੰਦਿਆਂ ਵਹਿੰਦਿਆਂ ਆਪਣੇ ਨਾਲ ਦੇ ਸਾਥੀਆਂ ਨਾਲ ਘੋੜਿਆਂ 'ਤੇ ਸਵਾਰ ਹੋ ਕੇ ਅਲੋਪ ਹੋ ਗਏ, ਚਲੇ ਗਏ। ਸਤਿਗੁਰੂ ਉਸ ਕਾਗਜ਼ ਨੂੰ ਵਾਰ ਵਾਰ ਵੇਖਦੇ ਨੇ, ਕੋਲ ਖੜ੍ਹੇ ਨੇ ਭਾਈ ਦਇਆ ਸਿੰਘ, ਕ੍ਰੋਧ ਵਿੱਚ ਨੇ। ਸਤਿਗੁਰਾਂ ਨੇ ਕਾਗਜ਼ ਫਿਰ ਵੇਖਿਆ, ਚੰਗੀ ਤਰ੍ਹਾਂ ਘੁੱਟਿਆ ਅਤੇ ਭਾਈ ਦਇਆ ਸਿੰਘ ਤੋਂ ਰਿਹਾ ਨਾ ਗਿਆ। ਕਹਿਣ ਲੱਗਾ, ਮਹਾਰਾਜ, ਉਹ ਬੰਦਾ ਧੋਖਾ ਦੇ ਗਿਆ, ਇਸ ਕਾਗਜ਼ ਨੂੰ ਪਾੜ ਕੇ ਪਰਾਂ ਸਿੱਟ ਦਿਓ, ਜਿਹਦੇ ਨਾਲ ਸਾਡਾ ਸੰਬੰਧ ਹੀ ਨਹੀਂ, ਉਹਦਾ ਕਾਗਜ਼ ਕਿਉਂ ਸੰਭਾਲ ਕੇ ਰੱਖਣਾ। ਸਤਿਗੁਰਾਂ ਨੇ ਬਚਨ ਕੀਤੇ ਸਨ, ਦਇਆ ਸਿੰਘਾ, ਨਹੀਂ, ਇਹ ਕਾਗਜ਼ ਸੰਭਾਲ ਕੇ ਰੱਖਣਾ ਹੈ। ਤੁਸੀਂ ਹੱਥ ਵਿੱਚ ਘੁੱਟਦੇ ਕਿਉਂ? ਕਹਿਣ ਲੱਗੇ, ਕਾਗਜ਼ ਨਹੀਂ ਘੁੱਟਿਆ, ਮੈਂ ਮਾਂ ਸਿੰਘ ਨੂੰ ਘੁੱਟ ਲਿਆ ਹੈ, ਕਿੱਥੇ ਜਾਏਗਾ ਛੱਡ ਕੇ, ਮੈਨੂੰ ਕਿਤੇ ਜਾਣ ਨਹੀਂ ਦਿਆਂਗਾ, ਇਹ ਮੇਰੇ ਹੱਥਾਂ ਵਿੱਚ ਠੀਕ ਹੈ, ਥੋੜ੍ਹੇ ਸਮੇਂ ਲਈ ਜਾਏਗਾ। ਵੇਖੋ ਗੁਰੂ ਸਿੱਖ ਨੂੰ ਕਿੰਨਾ ਪਿਆਰ ਕਰਦਾ ਹੈ। ਸਮਾਂ ਲੰਘਿਆ, ਮੁਕਤਸਰ ਦੀ ਜੰਗ ਹੋਈ, ਭਾਈ ਮਾਂ ਸਿੰਘ ਹੋਰੀ ਡਿੱਗੇ ਹੋਏ ਨੇ। ਸਤਿਗੁਰੂ ਆਏ, ਉਹਨਾਂ ਨੇ ਮਾਂ ਸਿੰਘ ਦਾ ਸਿਰ ਚੁੱਕ ਕੇ ਆਪਣੇ ਪੱਟ 'ਤੇ ਰੱਖਿਆ, ਮੂੰਹ ਪੂੰਝਿਆ, ਖੂਨ ਨਾਲ ਲੱਥ ਪੱਥ ਸੀ। ਜਿਨ੍ਹਾਂ ਨੇ ਇਤਿਹਾਸ ਸੁਣਿਆ ਉਹਨਾਂ ਨੂੰ ਸਮਝ ਆ ਗਈ ਹੋਵੇ ਕਿ ਮੁਕਤਸਰ ਦੀ ਧਰਤੀ 'ਤੇ ਕਿੰਨੇ ਸਮੇਂ ਬਾਅਦ ਯੁੱਧ ਹੋਇਆ। ਭਾਈ ਮਾਂ ਸਿੰਘ ਦੀਆਂ ਅੱਖਾਂ ਬੰਦ ਨੇ, ਬੇਹੋਸ਼ ਨਬਜ਼ ਚੱਲਦੀ। ਸਤਿਗੁਰਾਂ ਨੇ ਆਵਾਜ਼ਾਂ ਦਿੱਤੀਆਂ, ਮੂੰਹ ਵਿੱਚ ਪਾਣੀ ਨਿਚੋੜਿਆ ਰੁਮਾਲ ਦੇ ਨਾਲ, ਥੋੜ੍ਹੀ ਜਿਹੀ ਅੱਖ ਖੁੱਲ੍ਹੀ ਅਤੇ ਹਜ਼ੂਰ ਨੇ ਆਵਾਜ਼ ਦਿੱਤੀ। ਕਹਿਣ ਲੱਗੇ, ਮਾਂ ਸਿੰਘ ਉੱਠ, ਮੈਂ ਆ ਗਿਆ। ਹੁਣ ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਗੁਰੂ ਨੇ ਵਿਦਾਵਾ ਪਾੜਿਆ ਸੀ ਅਤੇ ਤਾਂ ਮਿਲਿਆ ਸੀ, ਨਹੀਂ ਸਾਧ ਸੰਗਤ ਵਿਦਾਵਾ ਤਾਂ ਅਜੇ ਪਾੜਨ ਵਾਲਾ ਸੀ, ਗੁਰੂ ਨੇ ਤਾਂ ਪਹਿਲਾਂ ਹੀ ਸਿਰ ਚੁੱਕ ਕੇ ਆਪਣੀ ਲਾਤੇ ਰੱਖ ਲਿਆ ਸੀ। ਗੁਰੂ ਬਹੁਤ ਦਇਆਵਾਨ ਹੈ। ਮਾਂ ਸਿੰਘ ਦੀਆਂ ਅੱਖਾਂ ਖੁੱਲ੍ਹੀਆਂ, ਉਸ ਗੁਰੂ ਨੂੰ ਸਾਹਮਣੇ ਵੇਖਿਆ ਜਿਹਨੂੰ ਕਹਿ ਕੇ ਆਇਆ ਸੀ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨੇ। ਫਿਰ ਅੱਖਾਂ ਬੰਦ। ਫਿਰ ਸਤਿਗੁਰਾਂ ਨੇ ਕਿਹਾ, ਅੱਖਾਂ ਖੋਲ੍ਹ। ਮਾਂ ਸਿੰਘ ਦਾ ਉਹਦੇ ਲੱਭ ਖੁੱਲ੍ਹੇ, ਮੂੰਹ ਖੁੱਲ੍ਹਿਆ। ਕਹਿਣ ਲੱਗਾ, ਮਹਾਰਾਜ, ਅੱਖਾਂ ਕਿਵੇਂ ਖੋਲ੍ਹਾਂ? ਜਦੋਂ ਮੈਂ ਅੱਖਾਂ ਖੋਲ੍ਹਣਾ, ਉਹ ਕਾਗਜ਼ ਮੇਰੇ ਸਾਹਮਣੇ ਆ ਜਾਂਦਾ ਜਿਹਦੇ ਉੱਤੇ ਮੈਂ ਲਿਖਿਆ ਸੀ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਮੈਂ ਕਿੰਨਾ ਕਰਮਹੀਣ ਹਾਂ ਕਿ ਅੱਖਰਾਂ ਨਾਲ ਲੋਕ ਰੱਬ ਨਾਲ ਜੁੜਦੇ ਨੇ ਅੱਖਰਾਂ ਨੂੰ ਜਪ ਕੇ, ਪਰ ਇਹ ਅੱਖਰ ਮੈਨੂੰ ਤੁਹਾਡੇ ਨਾਲੋਂ ਤੋੜ ਗਏ ਨੇ, ਦੂਰ ਕਰ ਗਏ ਨੇ। ਸਤਿਗੁਰਾਂ ਨੇ ਉਹ ਬੇਦਾਵਾ ਕੱਢਿਆ, ਕਾਗਜ਼ ਕੱਢਿਆ। ਕਹਿਣ ਲੱਗੇ, ਮਾਂ ਸਿੰਘਾ, ਜੇ ਅੱਖਰ ਤੇਰੇ ਅੱਗੇ ਅੜਦੇ ਨੇ ਤਾਂ ਵੇਖ, ਮੈਂ ਵੀ ਬੜਾ ਕੁਝ ਗਵਾ ਕੇ ਆਇਆ, ਬੱਚੇ ਮੈਂ ਵੀ ਗਵਾ ਕੇ ਆ ਗਿਆ, ਅਨੰਦਪੁਰ ਸਾਹਿਬ ਮੈਂ ਵੀ ਗਵਾ ਦਿੱਤਾ ਹੈ, ਸਭ ਕੁਝ ਛੱਡ ਕੇ ਆ ਗਿਆ, ਪਰ ਮਾਂ ਸਿੰਘਾ, ਤੇਰਾ ਕਾਗਜ਼ ਮੈਂ ਜੇਬ ਵਿੱਚ ਸੰਭਾਲ ਕੇ ਰੱਖਿਆ। ਕਿਉਂ? ਇਹ ਅੱਖਰ ਜਿੰਨੇ ਤੈਨੂੰ ਰੜਕਦੇ ਸਨ ਉਸ ਨਾਲੋਂ ਜ਼ਿਆਦਾ ਕਿਤੇ ਮੈਨੂੰ ਰੜਕਦੇ ਸਨ। ਅੱਜ ਸਮਾਂ ਆ ਗਿਆ, ਮੈਂ ਅੱਜ ਇਹਨਾਂ ਨੂੰ ਚੋਰ ਚੋਰ ਕਰ ਦੇਣਾ ਹੈ, ਅੱਜ ਰੁਕਾਵਟ ਲਾ ਦੇਣੀ ਹੈ। ਫਿਰ ਉਹਨੇ ਕਿਹਾ, ਨਹੀਂ ਮਹਾਰਾਜ, ਇਹ ਗੁਨਾਹ ਮੇਰੇ ਹਿਸਾਬ ਵਿੱਚ ਬਖਸ਼ਿਆ ਜਾਣ ਵਾਲਾ ਨਹੀਂ। ਅਤੇ ਉੱਥੇ ਕਿਸੇ ਪਿਆਰ ਵਿੱਚ ਲਿਖਿਆ, ਕਹਿੰਦੇ ਸਤਿਗੁਰਾਂ ਨੇ ਉਹ ਕਾਗਜ਼ ਕੱਢਿਆ ਅਤੇ ਭਾਈ ਮਾਂ ਸਿੰਘ ਨੂੰ ਕਹਿੰਦੇ ਨੇ, ਮਾਂ ਸਿੰਘਾ ਇਸ ਬੇਦਾਵੇ ਵੱਲ ਵੇਖ, ਇਸ ਕਾਗਜ਼ ਵੱਲ ਵੇਖ, ਇਸ ਕਾਗਜ਼ ਦੇ ਦੋ ਪਾਸੇ ਨੇ, ਇਹਦੀਆਂ ਦੋ ਸਾਈਡਾਂ ਨੇ, ਇੱਕ ਸਾਈਡ ਸਿੱਖ ਵਾਲੀ ਹੈ, ਇੱਕ ਸਾਈਡ ਗੁਰੂ ਵਾਲੀ ਹੈ। ਸਿੱਖ ਵਾਲੀ ਸਾਈਡ 'ਤੇ ਤੁਸੀਂ ਲਿਖ ਦਿੱਤਾ ਹੈ ਬਈ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਪਰ ਮਾਂ ਸਿੰਘਾ ਮੇਰੇ ਵਾਲਾ ਪਾਸਾ ਤਾਂ ਖਾਲੀ ਹੈ, ਮੈਂ ਤਾਂ ਨਹੀਂ ਲਿਖਿਆ ਵੀ ਤੁਸੀਂ ਮੇਰੇ ਸਿੱਖ ਨਹੀਂ ਅਤੇ ਮੈਂ ਤੁਹਾਡਾ ਗੁਰੂ ਨਹੀਂ ਹਾਂ, ਮੈਂ ਨਹੀਂ ਲਿਖਿਆ, ਤੁਸੀਂ ਲਿਖਿਆ ਹੈ, ਔਰ ਲਿਖਾਂਗਾ ਵੀ ਨਹੀਂ। ਆਉਣ ਵਾਲੇ ਸਮੇਂ ਵਿੱਚ ਵੀ ਬੜੇ ਲੋਕ ਮੈਨੂੰ ਬੇਦਾਵੇ ਦੇਣਗੇ, ਆਉਣ ਵਾਲੇ ਸਮੇਂ ਵਿੱਚ ਵੀ ਲੋਕ ਬੜੇ ਸਿੱਖੀ ਛੱਡ ਕੇ ਦੌੜਨਗੇ, ਕੋਈ ਕੇਸ ਕੱਟ ਲਏਗਾ, ਕੋਈ ਸਿੱਖੀ ਤਿਆਗ ਦੇਗਾ, ਉਹ ਬੇਦਾਵਾ ਦੇ ਸਕਦੇ ਨੇ, ਮੈਂ ਨਹੀਂ। ਮੈਂ ਕਦੀ ਬੇਦਾਵਾ ਨਹੀਂ ਦਿਆਂਗਾ। ਉਸ ਕਾਗਜ਼ ਨੂੰ ਪਾੜ ਦਿੱਤਾ ਔਰ ਕਿਹਾ, ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਕਾਗਜ਼ ਪਾੜ ਦਿੱਤੇ, ਖਤਮ ਕਰ ਦਿੱਤਾ। ਇਹ ਹੈ ਗੁਰੂ ਦਾ ਸੁਭਾਅ, ਜਿਹਨੂੰ ਕਹਿ ਰਹੇ ਨੇ ਨਾਨਕ ਮੇਲ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ। ਗੁਰੂ ਨੇ ਮੇਲ ਲਿਆ, ਗੁਰੂ ਨੇ ਕਿਰਪਾ ਕੀਤੀ, ਮਨ ਮੋਹ ਚੁਕਾਇਆ ਜਾਂ ਤਿਸ ਭਾਇਆ ਕਰ ਕਿਰਪਾ ਕਰ ਆਓ। ਬਹੁਤੇ ਵੇਸ਼ ਕਰੀ ਫਿਰ ਬਾਜੋ ਮਹਿਲੀ ਲਹਾਂ ਨਾ ਥਾਓ। ਵੇਸਾਂ ਨਾਲ ਨਹੀਂ, ਪਿਆਰ ਨਾਲ ਉਹ ਖੁਸ਼ ਹੁੰਦਾ। ਹਾਰ ਡੋਰ ਰਸ ਪਾਠ ਪਟੰਬਰ ਪਿਰ ਲੋੜੀ ਸ਼ਿੰਗਾਰੀ। ਇਹ ਤਾਂ ਸ਼ਿੰਗਾਰ ਬਣਾਇਆ ਸੀ ਪਰਮਾਤਮਾ ਨੂੰ ਖੁਸ਼ ਕਰਨ ਲਈ, ਪਰ ਉਹ ਨਾਮ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ ਖੁਸ਼ ਨਹੀਂ। ਉਹਨੇ ਮੇਲ ਲਿਆ, ਆਓ ਐਸੇ ਗੁਰੂ ਤੋਂ ਬਲਹਾਰ ਜਾਈਏ। ਇੱਕ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ, ਸਾਰਿਆਂ ਨੇ ਕਿਰਪਾ ਕਰਨੀ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ। ਐਸੇ ਗੁਰ ਕੋ ਬਲ ਬਲ ਜਾਈਐ, 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 ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, 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 ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ। ਗੁਰ ਕੋ ਬਲ ਬਲ ਜਾਈਐ 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 ਐਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਪਦੇਸ਼ ਜੀਵਨ ਵਿੱਚ ਧਾਰਨ ਕਰੀਏ, ਲੋਕ ਪਰਲੋਕ ਸੁਹੇਲਾ ਹੋਵੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਮੂਹ ਸੰਗਤ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।